ਪਿਆਰੀ ਸਾਧ ਸੰਗਤ ਜੀ, ਅਸੀਂ ਪਿੱਛੇ ਜਦੋਂ ਮਹਿਲੇ ਨੌਵੇਂ ਦੇ ਸ਼ਲੋਕਾਂ ਦੀ ਲੜੀਵਾਰ ਵਿਚਾਰ ਸਾਂਝ ਕੀਤੀ, ਪੜ੍ਹਨ ਵੇਲੇ ਇਸ ਤਰ੍ਹਾਂ ਲੱਗਦਾ ਬਈ ਬਹੁਤ ਆਸਾਨ ਹੈ, ਪਰ ਜਦੋਂ ਅਸੀਂ ਇਸ ਦੀ ਗਹਿਰਾਈ ਵਿੱਚ ਗਏ ਤਾਂ ਵਿਚਾਰਨ ਨੂੰ ਬਹੁਤ ਕੁਛ ਸੀ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਅਸੀਂ ਪਿਛਲੇ 7 ਦਿਨਾਂ ਵਿੱਚ ਮਸਾਂ 16 ਸ਼ਲੋਕਾਂ ਦੀ ਵਿਚਾਰ ਸਾਂਝ ਕਰ ਸਕੇ। ਮੇਰਾ ਚੇਤੇ ਇੰਝ ਕਰਦਾ ਹੈ ਕਿ ਅਰਥ ਇਸ ਪੱਖੋਂ ਕਰਨੇ ਚਾਹੀਦੇ ਨੇ ਕਿ ਹਰ ਇਨਸਾਨ ਛੋਟਾ ਵੱਡਾ, ਇਸਤਰੀ ਮਰਦ, ਕੰਮ ਕਾਜ ਕਰਨ ਵਾਲਾ ਜਾਂ ਘਰ ਬੈਠਣ ਵਾਲਾ, ਅਮੀਰ ਜਾਂ ਗਰੀਬ, ਹਿੰਦੂ ਮੁਸਲਮਾਨ ਸਿੱਖ ਈਸਾਈ, ਕੋਈ ਵੀ ਮਨੁੱਖ ਆਪਣੇ ਨਾਲ ਰਿਲੇਟ ਕਰਕੇ ਉਹਨਾਂ ਅਰਥਾਂ ਨੂੰ ਇਸ ਪਾਸੋਂ ਸੋਚਣ ਲੱਗ ਪਵੇ, ਉਹ ਟੁੰਬਿਆ ਜਾਏ, ਉਸਨੂੰ ਸਪਾਰਕ ਹੋ ਜਾਏ ਕਿ ਮੈਂ ਇਹਦੇ 'ਤੇ ਜੀਣਾ। ਅਤੇ ਜੇ ਸਿਰਫ ਗਾਇਨ ਕਰਕੇ ਪੜ੍ਹਦੇ ਰਹਿ ਜਾਈਏ ਤਾਂ ਉਹ ਵੀ ਉੱਥੇ ਤੱਕ ਮਹਦੂਦ ਰਹਿ ਜਾਂਦਾ, ਸਾਡੇ ਅੰਤਰ ਆਤਮੇ ਨੂੰ ਟੱਚ ਨਹੀਂ ਕਰਦਾ। ਅਤੇ ਮਹਿਲਾ ਨੌਵਾਂ ਦੇ ਸਾਰੇ ਸ਼ਲੋਕ ਪਹਿਲੇ ਦਿਨ ਤੋਂ ਸ਼ੁਰੂ ਹੋਏ ਨੇ, ਗੁਣ ਗੋਬਿੰਦ ਗਾਏ ਉਹ ਨਹੀਂ, ਉਹਨਾਂ ਉਹਦੇ ਵਿੱਚ ਕਹਿੰਦੇ ਕੌਣ ਨਾਨਕ ਸੁਣ ਰਹੇ ਮਨਾ, ਸਾਰਾ ਮਨ ਨੂੰ ਸਮਝਾ ਰਹੇ ਨੇ। ਹੁਣ ਜੇਕਰ ਮਨ ਨੂੰ ਸਮਝਾ ਰਹੇ ਨੇ, ਬਾਰ ਬਾਰ ਮਨ ਨੂੰ ਕਹਿ ਰਹੇ ਨੇ, ਤਾਂ ਮਨ ਵਾਸਤੇ ਅੰਦਰ ਜਾਣਾ ਪੈਂਦਾ, ਮਨ ਵਾਸਤੇ ਵਿਚਾਰ ਥੋੜ੍ਹੀ ਹੋਰ ਬਾਰੀਕੀ ਦੇ ਨਾਲ ਕਰਨੀ ਪੈਂਦੀ ਹੈ। ਸਾਡਾ ਅੱਜ ਦਾ ਵਿਸ਼ਾ ਭਾਵੇਂ 13ਵੇਂ ਸ਼ਲੋਕ ਤੋਂ ਸੁੱਖ ਦੁੱਖ ਜੈ ਪਰਸੈ ਨਹੀਂ ਤੋਂ ਸ਼ੁਰੂ ਹੋਏਗਾ, ਪਰ ਇਸ ਵਾਸਤੇ ਥੋੜ੍ਹਾ ਜਿਹਾ ਪਿੱਛੋਂ ਅਸੀਂ ਰੀਕੈਪ ਕਰਦੇ ਹਾਂ। ਸਭ ਸੁੱਖ ਦਾਤਾ ਰਾਮ ਹੈ, ਇਹ ਸ਼ਲੋਕ 9ਵਾਂ ਹੈ। ਸਭ ਸੁੱਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਏ, ਕਉ ਨਾਨਕ ਸੁਣ ਰੇ ਮਨਾ, ਤੈਂ ਸਿਮਰਤ ਗਤ ਹੋਏ। ਅਤੇ ਇਸ ਦੇ ਨਾਲ 10ਵਾਂ ਸ਼ਲੋਕ ਹੈ, ਜੈ ਸਿਮਰਤ ਗਤ ਪਾਈ ਹੈ ਤੇ ਭੱਜ ਰੇ ਤੈ ਮੀਤ। ਮੀਤ ਕਿਹਨੂੰ ਕਹਿ ਰਹੇ ਨੇ? ਮਨ ਨੂੰ। ਤਾਂ ਹੀ ਉਸਨੂੰ ਵਾਰ ਵਾਰ ਕੌਣ ਨਾਨਕ ਸੁਣ ਰਹੇ ਮਨਾ ਕਹਿੰਦੇ ਨੇ, ਉਹ ਮੇਰੇ ਮੀਤ, ਉਹ ਮੇਰੇ ਸੱਜਣ, ਮੇਰੇ ਮਨ, ਕੌਣ ਨਾਨਕ ਸੁਣ ਰਹੇ ਮਨਾ, ਔਧ ਘਟਤ ਹੈ ਨੀਤ। ਹੁਣ ਇਸ ਮਨ ਨੂੰ ਸਮਝਾ ਰਹੇ ਨੇ ਕਿ ਤੇਰੀ ਗਤ ਨਹੀਂ ਹੁੰਦੀ, ਗਤ ਕਿਵੇਂ ਹੋਵੇ। 9ਵਾਂ ਸ਼ਲੋਕ, ਤੈਂ ਸਿਮਰਤ ਗਤ ਹੋਏ। ਅਤੇ 10ਵਾਂ ਸ਼ਲੋਕ, ਜੈ ਸਿਮਰਤ ਗਤ ਪਾਈ ਹੈ। ਅਤੇ ਹੁਣ ਸਾਨੂੰ ਗਤ ਬਾਰੇ ਕੁਛ ਪਤਾ ਲੱਗਣਾ ਚਾਹੀਦਾ, ਵਾਟ ਇਜ਼ ਗਤ, ਗਤ ਕੀ ਹੈ। ਜੇ ਮੈਂ 6 ਪੰਕਤੀਆਂ ਗਤ ਦੀਆਂ ਬੋਲਦੇ ਹਾਂ ਪਰ ਗਤ ਦਾ ਮਹਿਨਾ ਨਾ ਆਉਂਦਾ ਹੋਵੇ ਤਾਂ ਫਿਰ ਗਤ ਸਾਡੀ ਹੋਏਗੀ ਨਹੀਂ। ਆਪਣੀ ਗਤ ਸਾਨੂੰ ਕਰਨੀ ਆ ਜਾਵੇ ਗੁਰੂ ਦੀ ਵਿਜ਼ਡਮ ਦੇ ਨਾਲ, ਡਿਵਾਈਨ ਨੌਲੇਜ ਦੇ ਨਾਲ, ਡਿਵਾਈਨ ਇੰਟਲੈਕਟ ਦੇ ਨਾਲ, ਤਾਂ ਸਾਡਾ ਜੀਵਨ ਸਫਲ ਹੋ ਗਿਆ। ਹੁਣ ਗਤ ਕਿਸ ਤੋਂ ਕਰਾਉਣੀ ਹੈ? ਅਤੇ ਸਾਰੇ ਪ੍ਰਕਰਨ ਮਹਿਲੇ 9ਵੇਂ ਦਾ ਸਾਰਾ ਸਾਨੂੰ ਆਸਤਾ ਆਸਤਾ ਸਮਝ ਆਉਣਾ ਸ਼ੁਰੂ ਹੋ ਜਾਏਗਾ ਕਿ ਗੁਰੂ ਸਾਹਿਬ ਇਹਦੇ ਵਿੱਚ ਸਾਰੇ ਸ਼ਲੋਕਾਂ ਦਾ ਜਦੋਂ ਅਸੀਂ ਮੁਤਾਲਿਆ ਕਰਾਂਗੇ ਤਾਂ ਪਤਾ ਲੱਗੇਗਾ ਮਨੁੱਖ ਨੂੰ ਦਰਅਸਲ ਵਿਕਾਰ ਸਤਾਉਂਦੇ ਨੇ। ਵਿਕਾਰਾਂ ਤੋਂ ਜਾਨ ਛੁੱਟ ਜਾਏ ਇਸ ਨੂੰ ਗਤ ਕਹਿੰਦੇ ਨੇ, ਵਿਕਾਰਾਂ ਤੋਂ ਜਾਨ ਛੁੱਟ ਜਾਏ ਇਸ ਨੂੰ ਮੁਕਤੀ ਕਹਿੰਦੇ ਨੇ, ਇਸ ਨੂੰ ਸਲਵੇਸ਼ਨ ਵਾਈਲ ਲਿਵਿੰਗ, ਜਿਉਂਦਿਆਂ ਮੁਕਤੀ ਕਹਿੰਦੇ ਨੇ। ਇਹਦਾ ਮਤਲਬ ਵਿਕਾਰ ਕਿਹੜੇ ਨੇ? ਆਮ ਤੌਰ 'ਤੇ ਸਾਰੀ ਦੁਨੀਆ ਕਹਿ ਦਿੰਦੀ ਹੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀ ਸਾਰੀ ਜਿਹੜੀ ਉਪਜ ਹੈ ਨਾ, ਇਹ ਉਪਜ ਹਉਮੈ ਤੋਂ ਹੈ। ਇਹਨਾਂ ਸਾਰਿਆਂ ਵਿਕਾਰਾਂ ਦਾ ਸਭ ਤੋਂ ਵੱਡਾ ਪਿਓ ਹਉਮੈ ਦੀਰਘ ਰੋਗ ਹੈ। ਔਰ ਜਿਉਂ ਹੀ ਹਉਮੈ ਮਨੁੱਖ ਦੇ ਅੰਦਰ ਆਉਂਦੀ ਹੈ, ਨਾਲ ਦੇ ਨਾਲ ਰੈਸਟ ਆਫ ਦਾ ਵਿਕਾਰਸ ਫੋਲੋ, ਕਾਮ ਕ੍ਰੋਧ ਲੋਭ ਮੋਹ ਇਹਦੇ ਨਾਲ ਨਾਲ, ਅਤੇ ਉਹਨਾਂ ਦੀਆਂ ਸਾਰੀਆਂ ਬ੍ਰਾਂਚਿਸ ਆਸ਼ਾ, ਤ੍ਰਿਸ਼ਨਾ, ਨਫ਼ਰਤ, ਇਹ ਸਾਰੀਆਂ ਨਾਲ ਨਾਲ ਆਉਣੀਆਂ ਸ਼ੁਰੂ ਹੋ ਜਾਂਦੀਆਂ। ਸੋ ਵਿਕਾਰਾਂ ਦੀ ਪੂਰੀ ਬਰਾਤ ਆ ਜਾਂਦੀ ਹੈ ਜੇ ਹਉਮੈ ਹੈ। ਹਉਮੈ ਤੋਂ ਛੁੱਟ ਜਾਈਏ ਤਾਂ ਸਭ ਸੁੱਖਦਾਤਾ ਰਾਮ ਸਮਝ ਆ ਜਾਏਗਾ। ਇਹਦਾ ਮਤਲਬ ਸਾਰੇ ਸੁੱਖਾਂ ਦਾ ਖਜ਼ਾਨਾ ਹੈ ਜੇ ਪ੍ਰਾਣੀ ਨੂੰ ਹਉਮੈ ਤਜਣੀ ਆ ਜਾਏ। ਹਉਮੈ ਦੀਰਘ ਰੋਗ ਹੈ, ਦਾਰੂ ਵੀ ਸਮਾਏ, ਕਿਰਪਾ ਕਰੇ ਜੇ ਆਪਣੀ ਤਾਂ ਗੁਰੂ ਕਾ ਸ਼ਬਦ ਕਮਾਏ, ਗੁਰੂ ਦਾ ਸ਼ਬਦ ਜੇ ਕਮਾ ਲਵੇ ਫਿਰ ਇਹ ਹਉਮੈ ਨੂੰ, ਜਿਸ ਤਰ੍ਹਾਂ ਪਾਣੀ ਦਾ ਤੂਫਾਨ ਆ ਜਾਂਦਾ, ਪਾਣੀ ਦਾ ਹੜ੍ਹ ਆ ਜਾਂਦਾ, ਮਕਾਨ ਬਹਿ ਜਾਂਦੇ ਨੇ, ਖੇਤੀਬਾੜੀ ਬਰਬਾਦ ਹੋ ਜਾਂਦੀ ਹੈ, ਲੋਕਾਂ ਦੇ ਫਲੱਡ ਆਉਣ ਨਾਲ ਸਭ ਕੁਝ ਬਰਬਾਦੀ ਹੋ ਜਾਂਦੀ ਹੈ, ਪਰ ਇਸੇ ਪਾਣੀ ਨੂੰ ਜੇ ਨਿਯੰਤਰਿਤ ਕਰ ਦਿੱਤਾ ਜਾਏ, ਪ੍ਰੋਪਰ ਡੈਮ ਬਣਾ ਕੇ ਚੈਨਲ ਕਰ ਦਿੱਤਾ ਜਾਏ, ਤਾਂ ਇਹ ਪਾਣੀ ਬਿਜਲੀ ਵੀ ਬਣਾਉਂਦਾ, ਇਹ ਪਾਣੀ ਖੇਤੀਬਾੜੀ ਦੇ ਕੰਮ ਵੀ ਆਉਂਦਾ, ਇਹ ਪਾਣੀ ਸਾਡੇ ਪੀਣ ਦੇ ਕੰਮ ਵੀ ਆਉਂਦਾ, ਵਰਨਾ ਇਹ ਪਾਣੀ ਸਾਡੇ ਵਾਸਤੇ ਮੌਤ ਦਾ ਕਾਰਨ ਬਣ ਜਾਂਦਾ। ਇਹਦਾ ਮਤਲਬ ਹਉਮੈ ਵੀ ਚੈਨਲ ਕੀਤੀ ਜਾ ਸਕਦੀ ਹੈ। ਇਸ ਨੂੰ ਕਿਵੇਂ ਕਾਬੂ ਕਰੀਏ? ਗੁਰ ਕਾ ਸ਼ਬਦ ਕਮਾਏ। ਸਾਰੇ ਮੈਲੇ ਨੌਵੇਂ ਦੇ ਸ਼ਲੋਕਾਂ ਵਿੱਚ ਹੁਣ ਤੁਹਾਡੇ ਸਾਹਮਣੇ ਰੋਜ਼ ਰੋਜ਼ ਇਹ ਪ੍ਰਕਰਣ ਆਏਗਾ। ਹਰ ਤਿੰਨ ਜਾਂ ਚਾਰ ਸ਼ਲੋਕਾਂ ਬਾਅਦ ਗੁਰੂ ਸਾਹਿਬ ਨਿਚੋੜ ਕੱਢਦੇ ਨੇ ਹਉਮੈ ਤਜ, ਹੰਕਾਰ ਤਜ। ਵਾਰ ਵਾਰ ਗੁਰੂ ਸਾਹਿਬ ਹਉਮੈ ਤੋਂ ਛੁਟਕਾਰਾ ਦਿਵਾਉਣਾ ਚਾਹੁੰਦੇ ਨੇ। ਜੇ ਹਉਮੈ ਤੋਂ ਛੁਟਕਾਰਾ ਹੋ ਜਾਏ, ਹਉਮੈ ਕਾਬੂ 'ਚ ਆ ਜਾਏ, ਤਾਂ ਕਾਮ ਕ੍ਰੋਧ ਲੋਭ ਮੋਹ ਅਤੇ ਬਾਕੀ ਦੇ ਛੋਟੇ ਮੋਟੇ ਵਿਕਾਰ ਸਾਰੇ ਬਰਾਤੀ ਕਾਬੂ ਆ ਜਾਂਦੇ ਨੇ। ਸਾਰੀ ਬਰਾਤ ਦਾ ਦੁੱਲਾ ਹੈ ਹਉਮੈ। ਹੁਣ ਗੱਤ ਕਿਵੇਂ ਕਰਨੀ ਹੈ? ਇੱਥੇ ਤਾਂ ਆਇਆ ਨਾ, ਕੌਣ ਨਾਨਕ ਸੁਣ ਰਿਹਾ ਮਤਲਬ ਜੈ ਸਿਮਰਤ ਗੱਤ ਹੋਏ। ਅਸੀਂ ਗੱਤ ਬਾਰੇ ਪਹਿਲਾਂ ਕੁਛ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੰਕਤੀਆਂ ਤੋਂ ਸਮਝ ਲਈਏ। ਤੁਮਰੀ ਗੱਤ ਮੈਂ ਤੁਮ ਹੀ ਜਾਣੀ, ਹਰ ਕੀ ਗੱਤ ਨਾ ਕੋਊ ਜਾਣੈ, ਇਹਦਾ ਮਤਲਬ ਹੋ ਗਿਆ ਹਰ ਜੀ ਦੀ ਗੱਤ ਮੀਨਸ ਹਰ ਜੀ ਦੇ ਬਾਰੇ, ਹਰ ਜੀ ਦੇ ਗਿਆਨ ਬਾਰੇ, ਹਰ ਜੀ ਦੀ ਰੱਬ ਜੀ ਦੇ ਬਾਰੇ ਕੁਛ ਵੀ। ਗੱਤ ਮੀਨਸ ਨੌਲੇਜ ਉਹਨਾਂ ਦੇ ਬਾਰੇ, ਉਹਨਾਂ ਨੂੰ ਗਿਣ ਮਿਣ ਕੇ ਕੋਈ ਨਹੀਂ ਜਾਣਦਾ। ਸੈਕਿੰਡ, ਆਪਣੀ ਗਤਮਿਤ ਜਾਣੋ ਆਪੇ। ਉੱਥੇ ਗਤਮਿਤ ਆਇਆ ਮੀਨਸ ਤੁਸੀਂ ਕਿੱਥੋਂ ਕਿੱਥੇ ਤੱਕ ਹੋ ਤੁਸੀਂ ਜਾਣੋ, ਤੁਹਾਡੀ ਲੰਬਾਈ ਚੌੜਾਈ ਕਿੰਨੀ ਹੈ, ਤੁਹਾਡਾ ਪਸਾਰਾ ਕਿੰਨਾ, ਤੁਸੀਂ ਇਤਨੇ ਬੇਅੰਤ ਹੋ, ਪਰ ਤੁਸੀਂ ਜਾਣਦੇ ਹੋ। ਆਪਣੀ ਗਤਮਿਤ ਜਾਣੋ ਆਪੇ, ਆਪਣੀ ਮੈਜਰਮੈਂਟ ਤੁਸੀਂ ਕਿੱਥੋਂ ਸ਼ੁਰੂ ਹੁੰਦੇ ਕਿੱਥੇ ਅੰਤ ਹੁੰਦਾ ਤੁਹਾਡਾ ਰੱਬ ਜੀ ਤੁਸੀਂ ਜਾਣਦੇ। ਗੁਰੂ ਸਾਹਿਬ ਕਹਿੰਦੇ ਨੇ ਜਾਂ ਕਰਤਾ ਸੀ ਠੀਕ ਹੋ ਸਾ ਜੀ, ਆਪੇ ਜਾਣੇ ਸੋਈ। ਕੋਈ ਨਹੀਂ ਦੱਸ ਸਕਦਾ ਕਿ ਕਦੋਂ ਸ਼ੁਰੂ ਕੀਤੀ ਗਈ ਸ੍ਰਿਸ਼ਟੀ, ਕੋਈ ਨਹੀਂ ਦੱਸ ਸਕਦਾ ਕਿ ਸ੍ਰਿਸ਼ਟੀ ਸਾਜਣ ਵਿੱਚ ਕਿਤਨੇ ਦਿਨ ਲੱਗੇ। ਹੁਣ ਉੱਥੇ ਗਤਮਿਤ ਰੱਬ ਜੀ ਦੀ ਬਣਤਰ ਦਾ ਹੋ ਗਿਆ, ਰੱਬ ਜੀ ਦੀ ਕਰਨੀਆਂ ਦਾ ਹੋ ਗਿਆ, ਰੱਬ ਜੀ ਦੇ ਬਾਰੇ ਕੁਛ ਵੀ ਮਨੁੱਖ ਬਿਆਨ ਨਹੀਂ ਕਰ ਸਕਦਾ। ਇਸ ਕਰਕੇ ਕਹਿੰਦੇ ਨੇ ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ, ਤੁਮਰੀ ਗਤਮਿਤ ਤੁਮ ਹੀ ਜਾਣੀ। ਫਿਰ ਆਉਂਦਾ ਅੰਤਰ ਕੀ ਗਤ ਤੁਮ ਹੀ ਜਾਣੀ। ਹੁਣ ਇਹ ਅੰਤਰ ਕੀ ਗੱਤ, ਹੁਣ ਰੱਬ ਜੀ ਤੋਂ ਗਤਮਿਤ ਤੋਂ ਅੰਤਰ ਕੀ ਗੱਤ, ਮੇਰੀ ਗੱਤ ਆ ਗਿਆ, ਮੇਰੇ ਅੰਦਰ ਜੋ ਹੁੰਦਾ ਹੈ, ਜਿਹੜੀਆਂ ਮੇਰੀਆਂ ਡਿਜ਼ਾਇਰਸ ਜਾਂ ਮੇਰੇ ਖਿਆਲ ਮੇਰੀਆਂ ਥੋਟਸ, ਉਹ ਅੰਤਰ ਜਾਮੀ ਤੁਸੀਂ ਹੋ। ਅੰਤਰ ਕੀ ਗੱਤ ਤੁਮ ਹੀ ਜਾਣੀ, ਤਾਂ ਪਤਾ ਲੱਗਾ ਗੱਤ ਦੇ ਮੈਨੇ ਅਨੇਕਾਂ ਢੰਗਾਂ ਤੋਂ ਆਉਂਦੇ ਨੇ, ਸਾਨੂੰ ਪ੍ਰਕਰਣ ਪੜ੍ਹਨਾ ਪੈਂਦਾ ਹੈ। ਕਹਿੰਦੇ ਗੁਰਪ੍ਰਸਾਦ ਮੁਕਤ ਗੱਤ ਪਾਏ, ਉੱਥੇ ਹੁਣ ਇਸ ਪ੍ਰਕਰਣ ਦੇ ਨਾਲ ਮੇਲ ਖਾਏਗਾ ਮੈਲੇ ਨੌਵੇਂ ਦੇ ਨਾਲ। ਜੈ ਸਿਮਰਤ ਗੱਤ ਹੋਏ, ਗੁਰਪ੍ਰਸਾਦ ਗੁਰੂ ਦੀ ਮਤ ਅਨੁਸਾਰ ਜੇ ਤੂੰ ਆਪਣਾ ਜੀਵਨ ਬਣਾਏ ਤਾਂ ਤੇਰੀ ਗਤੀ ਹੋ ਸਕਦੀ ਹੈ ਗੱਤ। ਜਦੋਂ ਕਦੇ ਕਿਸੇ ਨੂੰ ਕੋਈ ਪੁਲਿਸ ਵਾਲੇ ਪਕੜ ਲੈਣ ਜਾਂ ਕੋਈ ਮਨੁੱਖ ਠੇਲੇ 'ਤੇ ਚੋਰੀ ਕਰਦਾ ਪਕੜਿਆ ਜਾਏ, ਤਾਂ ਉਸ ਵੇਲੇ ਨਾ ਜਿਹੜੇ ਬੱਸ ਸਟੋਪ 'ਤੇ ਲੋਕ ਖੜ੍ਹੇ ਹੁੰਦੇ ਨੇ, ਸਾਰੇ ਪਕੜ ਕੇ ਉਹਨੂੰ ਮਾਰਨਾ ਸ਼ੁਰੂ ਕਰਦੇ ਨੇ, ਤਾਂ ਅਸੀਂ ਬਾਜ਼ੀ ਗੱਲਾਂ ਕਰਦੇ ਹਾਂ, ਫਲਾਣੇ ਦੀ ਉਹਨਾਂ ਨੇ ਬੜੀ ਬੁਰੀ ਗੱਤ ਕੀਤੀ। ਗੱਤ ਇਹਦਾ ਮਤਲਬ ਇਹ ਨਿਕਲਿਆ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਗੱਤ ਦੇ ਮੈਨੇ ਗਿਆਨ, ਗੱਤ ਦੇ ਮੈਨੇ ਦਸ਼ਾ, ਗੱਤ ਦੇ ਮੈਨੇ ਖੇਲ ਲੀਲਾ। ਤੁਮਰੀ ਗੱਤ ਨਹੀਂ ਤੁਮ ਹੀ ਜਾਣੀ, ਲੀਲਾ ਤੁਸੀਂ ਆਪਣੀ ਜਾਣਦੇ ਹੋ, ਗੱਤ ਦਾ ਮੈਨੇ ਤੁਹਾਡਾ ਰਸਤਾ, ਗੱਤ ਦਾ ਮੈਂ ਨਾ ਮੁਕਤੀ। ਗੁਰਪ੍ਰਸਾਦ ਮੁਕਤ ਗੱਤ ਪਾਏ, ਤੂੰ ਮੁਕਤ ਹੋ ਸਕਣਾ। ਸੋ ਪਤਾ ਲੱਗਾ ਇੱਥੇ ਗੱਤ ਦਾ ਮੈਂ ਨਾ ਮੁਕਤ ਅਵਸਥਾ ਪ੍ਰਾਪਤ ਕਰਨਾ। ਸੋ ਫਾਈਨਲੀ ਗੁਰੂ ਸਾਹਿਬ ਕਹਿੰਦੇ ਨੇ ਗੱਤ ਪ੍ਰਾਪਤ ਕਰਨਾ ਚਾਹੁੰਦਾ, ਫਿਰ ਪਤਾ ਕੀ ਕਰ, ਗਰਭ ਨਾ ਕੀਜੈ, ਰੇਣ ਹੋ ਬੀਜੈ, ਤਾਂ ਗਤ ਜੀਅ ਰਹਿ ਤੇਰੀ। ਸਲੂਸ਼ਨ ਦਿੰਦੇ ਨੇ, ਹੁਣ ਕਹਿੰਦੇ ਨੇ ਗਤੀ ਕਰਾਉਣਾ ਚਾਹੁੰਦਾ ਤਾਂ ਫਿਰ ਨਾ ਗਰਭ ਨਾ ਕੀਜੈ, ਹੰਕਾਰ ਛੱਡ ਦੇ, ਇਹ ਹਉਮੈ ਛੱਡ ਦੇ, ਗਰਭ ਨਾ ਕੀਜੈ, ਰੇਣ ਹੋ ਬੀਜੈ, ਨਮਰਤਾ 'ਚ ਆ ਜਾ, ਤਾਂ ਗੱਤ ਜੀਅਰ ਹੈ ਤੇਰੀ। ਇਹਦਾ ਮਤਲਬ ਹੋ ਗਿਆ ਮੁਕਤੀ ਗੱਤ ਪ੍ਰਾਪਤ ਕੀਤੀ ਜਾ ਸਕਦੀ ਹੈ। ਵਿਕਾਰਾਂ ਕਾਰਨ ਅਸੀਂ ਗਲਤ ਕੰਮ ਕਰਦੇ ਹਾਂ ਅਤੇ ਹਉਮੈ ਦੀਰਗ ਰੋਗ ਸਾਨੂੰ ਸਤਾਉਂਦਾ, ਹਉਮੈ ਦੀਰਗ ਰੋਗ ਸਤਾਉਂਦਾ ਅਤੇ ਵਿਕਾਰਾਂ ਦੇ ਵੱਸ ਪੈ ਜਾਂਦੇ ਆ, ਔਰ ਵਿਕਾਰਾਂ ਦੇ ਵੱਸ ਪੈ ਕੇ ਗਲਤ ਕੰਮ ਕਰਦੇ ਹਾਂ। ਗਲਤ ਕੰਮਾਂ ਨੂੰ ਕਾਮ ਕ੍ਰੋਧ ਲੋਭ ਮੋਹ ਕਹਿੰਦੇ ਨੇ, ਗਲਤ ਕੰਮਾਂ ਨੂੰ ਪਾਪ ਕਹਿੰਦੇ ਨੇ, ਅਤੇ ਇਹਨਾਂ ਪਾਪਾਂ ਨੂੰ ਕਰਨ ਦੇ ਕਾਰਨ ਅਸੀਂ ਦੁਖੀ ਰਹਿੰਦੇ ਹਾਂ। ਅਤੇ ਜਦੋਂ ਅਸੀਂ ਦੁਖੀ ਰਹਿੰਦੇ ਹਾਂ ਅਤੇ ਅਸੀਂ ਕਹਿੰਦੇ ਹਾਂ ਦੁਨੀਆ ਦੁੱਖਾਂ ਦਾ ਘਰ ਹੈ, ਇਸ ਕਰਕੇ ਇਸ ਤੋਂ ਮੁਕਤੀ ਚਾਹੀਦੀ ਹੈ, ਬਾਜ ਆਏ, ਮੁੜ ਕੇ ਜਨਮਣਾ ਨਾ ਪਵੇ, ਯਹਾਂ ਪਰ ਬਹੁਤ ਦੁੱਖ ਹੈ। ਅਸੀਂ ਸਾਰੇ ਇਹ ਕਹੀ ਜਾਂਦੇ ਹਾਂ ਅਤੇ ਸਾਰੇ ਧਰਮ ਵਾਲੇ ਵੀ ਇਹੀ ਕਹੀ ਜਾਂਦੇ, ਯੇ ਦੁਨੀਆ ਦੁੱਖੋਂ ਕਾ ਘਰ ਹੈ, ਯਹਾਂ ਪਰ ਜਨਮ ਲੇਤੇ ਟਾਈਮ ਮਾਂ ਕੇ ਪੇਟ ਸੇ ਨਿਕਲਤੇ ਟਾਈਮ ਇਤਨਾ ਦੁੱਖ, 9 ਮਹੀਨੇ ਪੁੱਠੇ ਲਟਕਣਾ ਪੜਤਾ ਹੈ, ਫਿਰ ਉਸਕੇ ਬਾਅਦ ਦੁੱਖ, ਫਿਰ ਸਾਰੀ ਉਮਰ ਕਾ ਦੁੱਖ, ਫਿਰ ਮਰਨੇ ਕਾ ਦੁੱਖ, ਯੇ ਦੁੱਖ ਨਾ ਲੱਗੇ, ਇਸ ਲਈ ਮੁੜ ਕੇ ਜਨਮਣਾ ਨਾ ਪੜੇ, ਰੱਬ ਜੀ ਮੁਕਤੀ ਦਿਓ, ਸਦੀਵੀ ਚਰਨਾਂ 'ਚ ਨਿਵਾਸ ਬਖਸ਼ੋ, ਆਵਾਗਮਨ ਕੱਟ ਦਿਓ, ਮੁੜ ਕੇ 84 'ਚ ਆਉਣਾ ਹੀ ਨਾ ਪਵੇ, ਕਿਉਂ ਦੁੱਖ। ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਦੁੱਖ ਤੂੰ ਆਪਣਾ ਆਪ ਸਹੇੜਿਆ, ਤੇਰੇ ਔਗੁਣਾਂ ਕਾਰਨ ਦੁੱਖ ਹੈ, ਤੇਰੇ ਅੰਤਰ ਆਤਮੇ ਨੂੰ ਜਿਹੜੇ ਦੁੱਖ ਲੱਗ ਜਾਂਦੇ ਨੇ ਨਾ, ਉਹਨਾਂ ਦਾ ਤੈਨੂੰ ਸਮਝ ਨਹੀਂ ਆ ਰਿਹਾ, ਉੱਥੇ ਤੂੰ ਸੁੱਖ ਪ੍ਰਾਪਤ ਕਰਨਾ, ਸਭ ਸੁੱਖ ਦਾਤਾ ਰਾਮ ਹੈ, ਉੱਥੇ ਸੁੱਖ ਪ੍ਰਾਪਤ ਕਰਨ ਵਾਸਤੇ ਤੂੰ ਹਉਮੈ ਦੀਰਗ ਰੋਗ ਨੂੰ ਕਾਬੂ ਕਰ ਲੈ, ਇਹਨਾਂ ਕਾਰਨ ਪਾਪਾਂ ਤੋਂ ਦੁਖੀ ਹੋ ਕੇ ਤੂੰ ਨਿਵਰਤੀ ਮੰਗਦਾ ਨਾ, ਮੁਕਤੀ ਮੰਗਦਾ ਨਾ, ਤਾਂ ਮੁਕਤੀ ਮਰਨ ਤੋਂ ਬਾਅਦ ਲੈਣੀ ਹੈ ਜਾਂ ਅੱਜ ਹੁਣੇ, ਬਸ ਇਹ ਨਿਤਾਰਾ ਜੇ ਸਾਡਾ ਮਨ ਕਰ ਲਵੇ, ਜੇ ਇਹ ਵੈਲਿਊ ਸਾਡਾ ਮਨ ਪਾ ਲਵੇ, ਵਾਟ ਇਜ਼ ਮਾਈ ਪ੍ਰਿਓਰਿਟੀ, ਮੁਕਤੀ ਟੂਡੇ ਇਫ ਆਈ ਐਮ ਦੁਖੀ, ਔਰ ਮੁਕਤੀ ਆਫਟਰ ਡੈਥ, ਬਸ ਸਾਡਾ ਜੀਵਨ ਬਦਲ ਜਾਂਦਾ, ਸਾਡੇ ਜੀਵਨ 'ਚ ਕ੍ਰਾਂਤੀ ਆ ਜਾਂਦੀ ਹੈ, ਮੁਕਤੀ ਮੈਨੂੰ ਹੁਣੇ ਚਾਹੀਦੀ ਹੈ, ਮੈਂ ਹੁਣੇ ਦੁਖੀ ਹਾਂ, ਬਸ ਫਿਰ ਅਸੀਂ ਆਪਣੇ 'ਤੇ ਹੁਣੇ ਕੰਮ ਕਰਨਾ ਸ਼ੁਰੂ ਕਰ ਦਿਆਂਗੇ। ਹੁਣ ਅਸੀਂ ਮੁਕਤੀ ਮੰਗਦੇ ਹਾਂ ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਜੈ ਸਿਮਰਤ ਗਤ ਪਾਈਏ, ਸਿਮਰਤ ਫਿਰ ਕੀ ਹੋਇਆ, ਭਾਵ ਐਸਾ ਕੁਛ ਸਿੱਖੇ ਗੁਰਪ੍ਰਸਾਦ ਗੁਰ ਨੂੰ, ਇਹ ਮੇਰੇ ਮਨ ਤੂੰ ਸਿਮਰ, ਭਾਵ ਤੂੰ ਐਸਾ ਦ੍ਰਿੜ ਕਰ ਲੈ, ਤੈਨੂੰ ਦ੍ਰਿੜ ਹੋ ਜਾਵੇ ਤਾਂ ਕਿ ਤੇਰੀ ਗਤੀ ਹੋ ਜਾਵੇ। ਹੁਣ ਕਹਿੰਦੇ ਨੇ ਅੰਤਰ ਮੈਲ ਲੋਭ ਬਹੁ ਝੂਠੇ, ਅੰਦਰ ਹੈ ਮੈਲ, ਮਨ ਮੈਲੇ, ਸਭ ਕੁਛ ਮੈਲਾ, ਅੰਤਰ ਮੈਲ ਲੋਭ ਬਹੁ ਝੂਠੇ, ਬਾਹਰ ਨਾਵੋ ਕਾਹੀ ਜੀਓ। ਇੱਕ ਤਾਂ ਬਾਹਰੋਂ ਪਾਣੀ ਨਾਲ ਨਹਾ ਜਾਂਦੇ ਨੇ ਨਾ, ਇੱਕ ਬਾਹਰੋਂ ਬਾਹਰੋਂ ਤੀਰਥਾਂ 'ਤੇ ਚਲੇ ਜਾਣ ਨੂੰ ਵੀ ਇਸ਼ਨਾਨ ਕਹਿੰਦੇ ਨੇ, ਇੱਕ ਬਾਹਰੋਂ ਬਾਹਰੋਂ ਧਰਮ ਕਰਮ ਦੇ ਕਰਮ ਕਾਂਡ ਪਾਖੰਡ ਕਰਨ ਨਾਲ ਨੂੰ ਵੀ ਇਸ਼ਨਾਨ ਕਹਿੰਦੇ ਨੇ, ਤਾਂ ਹੀ ਗੁਰੂ ਪਾਤਸ਼ਾਹ 'ਚ ਕਹਿੰਦੇ ਨੇ ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਤੂੰ ਨਿਮਰਤਾ ਦੀ ਧੂੜੀ ਦਾ ਇਸ਼ਨਾਨ ਕਰ, ਹੰਬਲਨੈਸ ਸਿੱਖ, ਹਿਊਮਿਲਿਟੀ ਸਿੱਖ, ਜੇ ਤੈਨੂੰ ਨਹੀਂ ਆਈ ਤੂੰ ਦੁਖੀ ਰਹੇਗਾ, ਕਿਉਂਕਿ ਸਾਕਤ ਹਰ ਸਾਧ ਨਾ ਜਾਣਿਆ ਤਿੰਨ ਅੰਤਰ ਹੋਮੈ ਕੰਡਾ ਹੈ, ਜਿਉਂ ਜਿਉਂ ਚੱਲੈ ਚੁੱਭੈ ਦੁੱਖ ਪਾਵੈ, ਪਤਾ ਹੀ ਨਹੀਂ ਲੱਗਦਾ ਕਿ ਜਦੋਂ ਮੈਂ ਹੰਕਾਰ ਨਾਲ ਬੋਲਿਆ ਤਾਂ ਮੈਨੂੰ ਦੁੱਖ ਕਿੰਨਾ ਲੱਗਾ, ਪਤਾ ਹੀ ਨਹੀਂ ਲੱਗਦਾ ਸਾਨੂੰ ਇਹਨਾਂ ਗੱਲਾਂ ਦਾ। ਹੁਣ ਗੁਰੂ ਪਾਤਸ਼ਾਹ ਸਾਨੂੰ ਕਹਿੰਦੇ ਨੇ ਨਿਰਮਲ ਨਾਮ ਜਪੋ ਸਦ ਗੁਰਮੁਖ, ਅੰਤਰ ਕੀ ਗਤ ਤਾਂ ਹੀ ਜੀਓ। ਸੋ ਹੁਣ ਸਾਨੂੰ ਗਤ ਸਮਝਾ ਦਿੱਤੀ ਕਿ ਅੰਤਰ ਦੀ ਗਤੀ ਕਰਨੀ ਹੈ, ਇਹਦਾ ਮਤਲਬ ਅੰਤਰ ਕਾਮ ਕ੍ਰੋਧ ਲੋ ਓਂਕਾਰ ਸਤਾਉਂਦੇ ਨੇ, ਕਾਮ ਕ੍ਰੋਧ ਲੋ ਓਂਕਾਰ ਇਹ ਸਾਰੇ ਮਹਿਲੇ ਮਨ ਦੇ ਸਿਮਟਮਸ ਨੇ, ਇਟ ਸਟਾਰਟਸ ਇਟ ਸਪਰੈਡਸ, ਦਿਸ ਡਿਜ਼ੀਜ਼ ਕੈਚਿਸ ਮਾਈ ਬਾਡੀ, ਕਦੋਂ ਜਦੋਂ ਮੇਰਾ ਮਨ ਮੈਲਾ ਹੋਇਆ। ਹੁਣ ਸਮਝਣਾ ਪਏਗਾ ਮਨ ਕਦੋਂ ਮੈਲਾ ਹੋਇਆ, ਕਿਸੇ ਦੱਸਿਆ ਨਹੀਂ ਬਚਪਨ ਤੋਂ ਤੱਕ ਮਨ ਮੈਲਾ ਹੋਇਆ ਕਦੋਂ, ਜੇ ਸਮਝ ਆ ਜਾਏ ਤਾਂ ਉਹ ਮੈਲ ਲਾ ਸਕਾਂਗੇ, ਜੇ ਸਮਝ ਹੀ ਨਾ ਆਏ ਕਿ ਮੇਰਾ ਮਨ ਮੈਲਾ ਹੈ ਤਾਂ ਮੈਲ ਲਾਵਾਂਗੇ ਕਿਵੇਂ। ਇਸ ਕਰਕੇ ਅਸੀਂ ਇਹ ਪ੍ਰਵਾਨ ਕਰ ਲਿਆ, ਬੜੇ ਜਨਮਾਂ ਦੀ ਮੈਲ ਲੱਗੀ ਹੋਈ ਹੈ, ਬੜੇ ਜਨਮ ਲੱਗਣਗੇ, ਸੋ ਨਾਓ ਇੱਥੇ ਇਹ ਜਗ ਮਿੱਠਾ ਅੱਗ ਲਾ ਕੇ ਡਿੱਠਾ ਅਤੇ ਐਸ਼ਾ ਕਰਦੇ ਫਿਰਦੇ ਹਾਂ, ਸਾਡੇ ਕੋਲੋਂ ਉਹ ਛੁੱਟ ਨਹੀਂ ਪਾ ਰਿਹਾ। ਕਹਿੰਦੇ ਨੇ ਅੰਤਰ ਦੀ ਗਤੀ ਕਰ ਲੈ, ਨਿਰਮਲ ਨਾਮ ਜਪੋ ਸਤਿਗੁਰਮੁਖ ਹੋ ਗਿਆ, ਐਸਾ ਗਿਆਨ ਐਸੀ ਨੌਲੇਜ ਲੈ ਲੈ ਤਾਂ ਕਿ ਜਿਹਦੇ ਨਾਲ ਤੈਨੂੰ ਅੰਦਰੋਂ ਤੈਨੂੰ ਕਾਮ ਕ੍ਰੋਧ ਲੋਭ ਮੋਹੰਕਾਰ ਕਾਬੂ ਕਰਨੇ ਆ ਜਾਣ। ਅੰਤਰ ਕੀ ਗਤ ਤਾਂ ਹੀ ਜੀਓ, ਦੈਨ ਐਂਡ ਓਨਲੀ ਦੈਨ। ਸਵੇਰੇ ਜਪਜੀ ਪੜ੍ਹਦੇ ਹਾਂ ਅੰਤਰਗਤ ਤੀਰਥ ਮਲਨਾਓ, ਹੁਣ ਪੜ੍ਹ ਕੇ ਦੇਖਿਆ ਉੱਥੇ ਕਹਿੰਦੇ ਪਏ ਨੇ ਅੰਤਰ ਦੀ ਗਤੀ ਜੇ ਕਰ ਲਵੇ, ਸੋ ਉਚਾਰਨ ਕਰਾਂਗੇ ਅੰਤਰਗਤ, ਇਹ ਤੀਰਥ ਹੈ, ਤੈਨੂੰ ਬਾਹਰਲੇ ਕਿਸੇ ਤੀਰਥ 'ਤੇ ਜਾਣ ਦੀ ਲੋੜ ਨਹੀਂ ਹੈ। ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਜਨਮ ਕਰਮ ਮਲ ਉਤਰੈ, ਮਨ ਦੀ ਮੈਲ ਉਤਰ ਜਾਏਗੀ ਜੇ ਸੱਚ ਦੇ ਗਿਆਨ ਦਾ ਇਸ਼ਨਾਨ ਕਰ ਲਵੇਂ, ਔਰ ਤੈਨੂੰ ਨਿਮਰਤਾ ਜਾਏ, ਧੂੜੀ ਕਰ ਇਸ਼ਨਾਨ ਨਿਮਰਤਾ, ਹੰਬਲਨੈਸ ਹਿਊਮਿਲਿਟੀ, सिखा रहे ने। जन्म कर्म मल उतरे तो फायदा क्या होएगा? मानते जाए गुमान, अहंकार गया। हुण ए मानते जाए गुमान अंतर की गताई जी, अंतरगत तीरथ मल ना हो। इहदा मतलब मनुख नू बारले तीर्थां ते तां जाना पैंदा जदों अंतर की गति चाहता नहीं है। पब्लिक नू दसना चाहता मैं गया सां। अंतरगत तीरथ मल नाओ, किधरे जाने ही नहीं पैंदा। गत अवगत दा मैं ना, मैं कोश पढ़ रहा सां, उत्थे निकलिया उपर अते नीचे होण दी किरिया। कदे मेरा जीवन उपर हो गया, कदे नीवा हो गया, कदे मैं कबू जीड़ा उप चढ़ा तां कबू जाए प्याले, लोभी जीड़ा थिर ना रहता चारे कुंडा पाले, दुखी रहना कदे हैप्पी, कदे मूड लो है, कदे उदास है, कदे कुछ है। जदों ऐसियां अवस्थावां आउंदियां इन्हां नूं कहिंदे ने गत अवगत। हुण इहदा मतलब हो गया कि उच्ची अवस्था प्राप्त ऐसे वाली कर ले जिथे सदीवी सुख है, मुकत अवस्था। सानू सुख मिलिया, सानू एयर कंडीशन मिलिया, कार मिलिया, दुनियावी सारे पदार्थ मिले, पर फिर भी असी अपसेट हाँ, फिर भी जो कर रहे हैं वी आर नॉट इन विगास, वी डोंट हैव प्लेजेंट स्टेट ऑफ माइंड, असी खुश नहीं हाँ, असी विगास इच खेड़े च नहीं हाँ। ताई ते सानू कोई इस तरह करा सकता है कि असी क्रोध करिए, ताई तो सानू कोई इंज करा सकता है कि असी किसी नू डोमिनेट करिए, ताई तो सानू कोई इंज करा सकता है कि किसी नू वेख के असी हेटरेड करिए, ताई तो सानू इंज कोई करा सकता है किसी नू वेख के असी जैलसी करिए, ईरखा करिए, किसी की निंदा करिए, क्योंकि अंतर की गति नहीं हुई है। हुण गुरु पातशाह सानू इस सारी गल समझा के कह रहे हैं इस मुक्त अवस्था नू प्राप्त कर लै। हुण इस मुक्त अवस्था नू प्राप्त करन वास्ते नैक्सट श्लोक आता है, पांच तत्त को तन रचियो जानो चतुर सुजान, जै त्यो उपजियो नानका लीन ताए मैं मान। जिस रब जी तो तू पैदा होया वो मेरे मन वो लीन हो जा। मरण तो बाद के अज वी हैव टू डिसाइड, मरण तो बाद या अज, असी दोना चो ना अज चुनते नहीं हाँ। क्यों? क्योंकि साड़ी मनुखी बिरती अज्ञानता वस है, और अज्ञानता वस मनुख हमेशा रोंग पिकअप करता है, हमेशा गलत चीज पिकअप करता है। मनुख की बिरती बचकाना है, इस करके गलत पिकअप करना है। जदों कदी साड़ा बच्चा स्कूटर या कार या साइकिल बाहर लैके जाए ना, और साइकिल का एक्सीडेंट स्कूटर कार का एक्सीडेंट हो जाए तो असी ना कहते हैं क्या सी ना चुप नवी नवी लई है तुड़ा लिया है, ओदी सट दा सानू कोई ताल्लुक नहीं है। वी आर नॉट कंसर्नड अबाउट हिज बॉडी। असी पहला कहेंगे साइकिल टुट गई, मकान टुट गया, कार टुट गई, सोफा टुट गया, प्लेट टुट गई, बंदा भावें बर्बाद कर, बंदे नू भावें गुस्सा करके असी तोड़ दईए, लेकिन क्यों? क्योंकि साड़ी बिरती है वी ऑलवेज चूज नैगेटिव, वी ऑलवेज चूज रोंग चीज़ा, वी ऑलवेज चूज डिस्ट्रक्टिव थिंग्स, क्योंकि साड़ी बिरती डिस्ट्रक्टिव है। हुण गुरु पातशाह कहिंदे ने इहदे वास्ते ना तैनू ना पंजा तत्तां दी इक काया बनानी पेगी। एक तां तैनू आ शरीर मिलिया होया, अग पानी धरती हवा आकाश जिहड़े पंज तत्त कहिंदे ने, इहनां नाल मिलिया होया। तैनू एक होर पंज तत्तां दा शरीर बनाउणा पेगा। ओह पंज तत्त किहड़े ने? काम क्रोध लोभ मोह अहंकार दे नाल तेरे शरीर दे अंदर पंज तत्त होर भी प्राप्त कीते जा सकदे ने। किहड़े वाले? दया, धर्म, संतोख, शीतलता, मिठा बोल, प्यार, हमदर्दी, नम्रता। ये वाले गुण जड़े ने यह पांच तत्त ने। पांच का मतलब फाइव नहीं होता, पांच का मतलब होता है पंच। गुरबाणी में आया भाव सिरमौर, पंच प्रवान, पंच प्रधान, तेरे अंदर जड़े चंगे गुण ने। हुण इन्हां बारे कहिंदे ने जे तू उन्हां दे नाल अपना तन रच लवें, पांच तत्त को तन रचियो जे तू कर सकें, तू एवें अपनी बॉडी ते रोब मारी जाना है। क्या विश्वास है इस भांडे का इतनक लागे ठनका है ते आज नहीं ते कल नहीं, हम आदमी हैं एकदम ही, इहदा कुछ नहीं पता। पर तू पंज तत्त दा शरीर बना लेंगा ता जानो चतुर सुजान। मन नूं समझा रहे ने जानो दे हाहे नूं औंकड़ है, जानो चतुर सुजान, तब ए इंसान तू इसको चतुर सुजान शरीर समझ सकता है जदों तू पंजा तत्तां नाल अपना तन रच लवें। एक जगह गुरु साहब कहिंदे ने राम रतन तब पाइए जो पहले तजे शरीर, सो पहले इस शरीर के मोह तो उपर उठ, तो अपने अंदर के पांच तत्तों का एक शरीर बना। गुरु साहब सानू गुरबाणी में कहते हैं पंच मनाए, पंच रुसाए, पंच वसाए, पंच गवाए। ये पंच की है? फाइव नहीं, पंच है चंगे गुण। पंच मनाए, मैं चंगे गुण मना ले। पंच रुसाए, मैं काम क्रोध लोभों का रुसा ले। भैड़िया आदतां ईरखा तृष्णा वगैरह ये सारे मैं रुसा ले, अपने नगर नू वसा लिया। हुण जदों इसनूं वसांदे आ पंच मनाए पंच रुसाए तो असी विचार कीती सी चार पदार्थ गुरमति च किन्नू कहिंदे ने, चार फोर नूं नहीं कहिंदे ने, चार पदार्थ चार दिवस के पाहुण ने। इस तरीके नाल चार चार लफज आंदा, चार दा मतलब हुंदा फ्यू। एंड असी एक जगह पंच अगन डिटेल ही समझी सी, पर अज असी क्योंकि असी रीकैप करके अगे वधना है, तां कहिंदे ने पंच अगन हंस हेत लोभ कोप चारे नदियां अग। ये सारिया साडे अंदर अग ने, पंच अगन की साडे अंदर एक पट्ठी बल रही है। एक जगह अंदर पंच सखी है इंद्रिया नू, पंच सखी बिल मंगल गाया मेरे इंद्रे। एक जगह अंदर पंच शब्द, पंच शब्द पुरातन जमाने विच राजे दे अगे जिस तरह सिंगा डफली अते शंख भेरी वगैरह वजांदे सन, उन्हां नू पंच शब्द कहिंदे सन। पर जोगियां दी बोली विच भारत विच प्रचलित सी जोगी शंख किंगरी, किंगरी अनूप बाजै, किंगरी मुरली वीणा, इन्हां नू समझदे सन। पर पंच शब्द ये म्यूजिकल आइटमां क्यों मनदे सन? क्योंकि वह समझदे सन जदों ये म्यूजिकल आइटमां वजाओ तां इन्हां दे नाल मनुख दा दसम द्वार खुल जांदा है। तां गुरु पातशाह कहिंदे दसम द्वार तां खुलदा है जे तू पंच शब्द भाव सतगुर दे ज्ञान दे नाल हमेशा वास्ते तुनमय ध्यान हो जाए, ताकि तेरे दिमाग च हर वेले हो रहे तेरा दसम द्वार ओपनड ऑलवेज, इट नैवर क्लोजिज। हुण समझ आई कि दो शरीर हो गए, एक ये तन वाला शरीर जिहड़ा पंजां तत्तां तों बनिया, धरती अग पानी हवा ये मिल जाएगा, लेकिन एक होर शरीर है आत्मक शरीर जिदे विच साडा एक पंजां तत्तां दा एक ज्ञानवान मन असी पैदा किया सतगुर की मत नूं लैके। हुण उस नूं असी समझदे हां कि गुरु पातशाह उहदे बारे की कहिंदे ने, जदों इस शरीर दे विच असी हाँ और उस नूं प्राप्त कर सकदे हां, इस नूं जीवन दा मुक्ति कहिंदे ने। पंजां तत्तां दा शरीर जे असी घड़न दे लायक हो जाइए, पांच तत् को तन रचियो जानो चतुर सुजान, जैते उपजियो नानका लीन ताए मैं मान, ता उहदे च लीन हो सकदे आ। बारों बारों करन नाल कुछ नहीं होएगा, मन मैले सब किच मैला, तन धोता मन अच्छा ना होए। बारों बारों तीरथ ते जा सकना है, बारों बारों धर्म दे कर्म कांड सब कुछ कर सकना है, पर अंदर तेरे कुछ नहीं होएगा। जे अंदर वास्ते तू कुछ करना है तां इस पंच तत्त दे आत्मक शरीर नूं करना पेगा। उहदे हुंदे ने पै के चरण कर पाव के, एक जगह गुरु पातशाह कहिंदे अखी बाजों वेखना विण कन्ना सुनना। ये सारे जितने शब्द ने फिर वह समझाते हैं कि एक आत्मक जिहड़ा असी शरीर क्रिएट कर लेंदे हाँ, कि नानक बद्दा घर तां जिथे मृत ना जन्म जरा, जिथे इस तरह कदे मौत नहीं आती कदे बुढ़ापा नहीं आता, वह वाला जदों असी पंच तत्त रच लेंदे हाँ। उस दे बारे असी हुण पोह माह दा महीना चल रहा, तो असी पोख भी पढ़िया सी, पोख तुखार ना व्या पई, तो उत्थे गुरु पातशाह कहिंदे ने जैते उपजी तै मिली सच्ची प्रीत सुजा, जिदे चो तू उपजे है ना उहदे विच तू जुड़ सकदा है, बशर्ते कि तू अपने मन की गल कर। शरीर नहीं उहदे विच जाएगा, शरीर तो पंजां तत्तां दा है, पंजां तत्तां दा इत्थे ही रह जाएगा। ये ज्यों ही असी मरांगे साडा शरीर मिट्टी मिट्टी हवा हवा पानी पानी विच मिल जाएगा, लेकिन इस नूं जीउंदिआं तू मुक्ति प्राप्त करना चाहना है तां तू कुछ सोच कि यह मनुख तैनूं यह जीवन मिलिआ। हुण ये जीवन जे मिलिया तो हुण ये भुलेखा दूर करना है। भुलेखा की लोकी पुछते ने मुक्ति किवें प्राप्त करिए, जे सानू कदे कोई कार देवे और साइकिल देवे या सानू कोई रस्ते दे टोरे और कवे मान लिया पश्चिम बिहार है और तू जाना है गाजियाबाद, लेकिन जदों तू कश्मीरी गेट टप्पेगा ना, कश्मीरी गेट तो बाद ना अगे कंडे ने, कश्मीरी गेट जदों तू टप्पेगा ना अगे पत्थर ने, साइकिल तेरा पंचर हो जाएगा, कंडे ने ध्यान रखी, उत्थे चोर डाकू ने ध्यान रखी, ਇਹਦਾ ਮਤਲਬ ਬੰਦਾ ਕਸ਼ਮੀਰੀ ਗੇਟ ਤੋਂ ਬਾਅਦ ਅਲਰਟ ਹੋਏਗਾ ਨਾ, ਉੱਥੇ ਤੱਕ ਤਾਂ ਬੇਵਸਾ ਜਾਈ ਜਾਏਗਾ। ਪਰ ਜਿਸ ਮਨੁੱਖ ਨੂੰ ਇਹ ਦੱਸ ਦਿੱਤਾ ਜਾਏ ਕਿ ਕਸ਼ਮੀਰੀ ਗੇਟ ਤੋਂ ਇੱਥੇ ਤੱਕ ਵੀ ਕੰਢੇ ਹੈਨ, ਇੱਥੋਂ ਲੈ ਕੇ ਕਸ਼ਮੀਰੀ ਗੇਟ ਤੱਕ ਵੀ ਚੋਰ ਡਾਕੂ ਹੈਨ, ਉੱਥੇ ਤੱਕ ਵੀ ਪੱਥਰ ਹੈਨ, ਤਾਂ ਤਾਂ ਫਿਰ ਮਨੁੱਖ ਸੋਚੇਗਾ ਨਾ ਕਿ ਮੈਂ ਕਸ਼ਮੀਰੀ ਗੇਟ ਦੀ ਗੱਲ ਬਾਅਦ ਵਿੱਚ ਕਰਾਂਗਾ ਅਤੇ ਮੈਂ ਅੱਜ ਸ਼ੁਰੂ ਕਰਾਂ। ਮਰਨ ਤੋਂ ਬਾਅਦ ਸਾਨੂੰ ਕਹਿੰਦੇ ਨੇ ਜੰਮ ਨੇ, ਮਰਨ ਤੋਂ ਬਾਅਦ ਕਹਿੰਦੇ ਨੇ ਤਰਣੀ ਨਦੀ ਆ, ਮਰਨ ਤੋਂ ਬਾਅਦ ਕਹਿੰਦੇ ਨੇ ਹਨੇਰਾ, ਲੇਕਿਨ ਹੁਣੇ ਜਿਹੜਾ ਹਨੇਰਾ, ਹੁਣੇ ਜਿਹੜੇ ਨਰਕ 'ਚ ਪਏ ਹੋਏ ਆ, ਇਸੀ ਤੋਂ ਤਾਂ ਗੱਤ ਕਰਾਉਣੀ ਹੈ, ਇਸੀ ਤੋਂ ਤਾਂ ਮੁਕਤੀ ਲੈਣੀ ਹੈ, ਇਹਨੂੰ ਹੀ ਜਿਉਂਦਿਆਂ ਮੁਕਤੀ ਕਹਿੰਦੇ ਨੇ। ਹੁਣੇ ਆਪਣੇ ਆਪ ਨਾਲ ਕਨਫਿਊਜ਼ਨ ਦੂਰ ਕਰਨਾ ਕਿ ਮੈਂ ਇੱਕ ਮਿਕ ਅੱਜ ਹੋਣਾ ਚਾਹੁੰਦਾ, ਅੱਜ ਮਿਲਾਵਾ ਸ਼ੇਖ ਫਰੀਦ, ਔਰ ਟੁਮਾਰੋ, ਟੁਮਾਰੋ ਕਦੇ ਆਉਂਦਾ ਨਹੀਂ, ਉਸ ਨੂੰ ਅਸੀਂ ਮਰਨ ਤੋਂ ਬਾਅਦ ਰੱਖਿਆ ਹੈ। ਇਸ ਗੱਲ 'ਚ ਅਸੀਂ ਦੇਖ ਲਈਏ ਕਿ ਗੁਰੂ ਪਾਤਸ਼ਾਹ ਅਗਲੇ ਸ਼ਲੋਕ 'ਚ ਕਹਿੰਦੇ ਨੇ, ਘੱਟ ਘੱਟ ਮੈਂ ਹਰਜੂ ਬਸਿਆ ਸੰਤਨ ਕਿ ਉਹ ਪੁਕਾਰ, ਕੌ ਨਾਨਕ ਤੇ ਭਜਮਨਾ ਭਉ ਨਿਧ ਉਤਰੈ ਪਾਰ। ਹੁਣ ਸਾਨੂੰ ਸੋਰਸ ਲੱਭੀ ਕਿ ਮੈਨੂੰ ਹੋਮੇ ਕਦੋਂ ਚੜ੍ਹੀ ਸੀ, ਤਾਂ ਉਸਦੇ ਕਾਰਨ ਮੈਨੂੰ ਕਾਮ ਕ੍ਰੋਧ ਲੋਭ ਮੋਹ ਤੰਗ ਕਦੋਂ ਤੋਂ ਕਰਦੇ ਪਏ ਨੇ, ਤਾਂ ਮੇਰੀ ਗਤੀ ਕਿਉਂ ਨਹੀਂ ਹੋ ਰਹੀ, ਮੈਂ ਸੁੱਖ ਦੁੱਖੀ ਵਿੱਚ ਕਿਉਂ ਪਿਆ ਹੋਇਆ, ਮੈਨੂੰ ਸਦੀਵੀ ਸੁੱਖ ਕਿਉਂ ਨਹੀਂ ਮਿਲ ਰਿਹਾ, ਸਭ ਸੁਖਦਾਤਾ ਆਰਾਮ ਨਾਲ ਮੈਂ ਇੱਕ ਲੀਨ ਕਿਉਂ ਨਹੀਂ ਹੋ ਪਾ ਰਿਹਾ। ਪਤਾ ਲੱਗਾ ਭਉ ਨਿਧ ਭਵ ਜਲ, ਘੱਟ ਘੱਟ ਮੈਂ ਹਰਜੂ ਬਸਿਆ ਸਮਝਾਉਂਦੇ ਨੇ, ਕਹੋ ਨਾਨਕ ਤੇ ਭਜਮਨਾ ਭਉ ਨਿਧ ਉਤਰੇ ਪਾਰ। ਅਸੀਂ ਰੋਜ਼ ਭਉ ਨਿਧ ਦੇ ਬੜੇ ਸ਼ਬਦ ਪੜ੍ਹੇ, ਭਵਜਲ ਦੇ ਬੜੇ ਸ਼ਬਦ ਪੜ੍ਹੇ, ਪਰ ਮੈਂ ਇਸ ਨੂੰ ਰੁਕ ਕੇ ਧਿਆਨ ਨਾਲ ਵੇਖਿਆ, ਭਉ ਭੈ ਭਵ ਫੀਅਰ, ਫੀਅਰ ਦੇ ਸਮੁੰਦਰ ਤੋਂ ਤੂੰ ਪਾਰ ਹੋ ਜਾਵੇਂ, ਡਰ ਦੇ ਸਮੁੰਦਰ ਤੋਂ ਤੂੰ ਪਾਰ ਲੰਘ ਜਾਵੇਂ, ਐਸਾ ਕੁਛ ਸੋਚ ਤਕਲੀਫ ਕੀ ਦਿੰਦੇ ਨੇ, ਘੱਟ ਘੱਟ ਮੈਂ ਅਰਜੂ ਬਸ ਹੈ। ਜੇ ਸਾਰਿਆਂ ਮਨੁੱਖਾਂ ਵਿੱਚ ਤੂੰ ਰੱਬ ਜੀ ਦੇਖਣਾ ਸਮਝ ਲਵੇਂ ਨਾ, ਤਾਂ ਤੇਰਾ ਡਰ ਦਾ ਭਵਜਲ ਦੂਰ ਹੋ ਸਕਦਾ, ਉਸ ਤੋਂ ਤੂੰ ਪਾਰ ਲੰਘ ਸਕਣਾ। ਜੇ ਭਉ ਨਿਧ ਪਾਰ ਹੋ ਜਾਈਏ, ਇਹ ਮੁਕਤ ਅਵਸਥਾ ਹੈ। ਭਉ ਨਿਧ ਕਿਸੇ ਧਰਤੀ ਦੇ ਪਾਣੀ ਵਾਲੇ ਸਮੁੰਦਰ ਨੂੰ ਨਹੀਂ ਕਹਿ ਰਹੇ ਨੇ, ਇਹ ਆਪਣੇ ਅੰਦਰ ਜਿਹੜਾ ਮੈਲਾ ਮਨ ਹੈ ਉਸਦੇ ਸਮੁੰਦਰ ਦੀ ਗੱਲ ਕਰ ਰਹੇ ਨੇ। ਕਿਉਂਕਿ ਗੁਰੂ ਪਾਤਸ਼ਾਹ ਕਹਿੰਦੇ ਨੇ, ਕਰਮੀ ਸਹਿਜ ਨਾ ਉਪਜੈ ਵਿਣ ਸਹਿਜੈ ਸਹਿਸਾ ਨਾ ਜਾਏ, ਡਰ ਤੇਰਾ ਨਹੀਂ ਜਾਏਗਾ ਕਰਮਾਂ ਕਾਂਡਾਂ ਨਾਲ, ਨਾ ਜਾਏ ਸਹਿਸਾ ਕੀਤਾ ਸੰਜਮ ਰਹੇ ਕਰਮ ਕਰਮਾਏ, ਸਹਿਸਾ ਜੀ ਉਹ ਮਲੀਨ ਹੈ। ਜਿਸ ਮਨੁੱਖ ਦੇ ਅੰਦਰ ਡਰ ਹੈ ਉਸਦਾ ਮਨ ਮੈਲਾ ਹੈ, ਔਰ ਮੈਲੇ ਮਨ ਵਾਲਾ ਹੰਕਾਰ ਦੇ ਵੱਸ ਪੈ ਜਾਂਦਾ, ਔਰ ਹੰਕਾਰੀ ਮਨੁੱਖ ਨੂੰ ਕਾਮ ਕ੍ਰੋਧ ਲੋਭ ਮੋਹ ਸਤਾਉਂਦੇ ਨੇ ਅਤੇ ਸਾਰੇ ਵਿਕਾਰ ਉਹਦੇ ਘਰ ਬਰਾਤ ਲੈ ਕੇ ਆ ਜਾਂਦੇ ਨੇ। ਇਹ ਜੰਮ ਕੀ ਸਰਕਾਰ ਹੈ, ਇਹ ਸਾਰੇ ਜੰਮ ਆ ਜਾਂਦੇ ਨੇ ਘਰ, ਜਿਉਂਦੇ ਜੀ ਅੱਜ ਹੀ ਹੁਣੇ ਹੀ। ਸੋਰਸ ਕੀ ਲੱਭੀ? ਮੈਲਾ ਮਨ, ਮੈਲੇ ਮਨ ਤੋਂ। ਮੈਲਾ ਮਨ ਕਿੱਥੋਂ ਪੈਦਾ ਹੋਇਆ? ਫੀਅਰ ਤੋਂ। ਅਤੇ ਫੀਅਰ ਦੂਰ ਕਰਨ ਵਾਸਤੇ ਹੁਣ ਅਸੀਂ ਅੱਗੇ ਟੁਰਾਂਗੇ, ਕਿਉਂਕਿ ਜਦੋਂ ਅਸੀਂ ਫੀਅਰ ਨੂੰ ਦੂਰ ਕਰਨ ਵਾਸਤੇ ਆਪਣੇ ਪੁਆਇੰਟ ਨੂੰ ਸਮਝਣਾ ਹੈ, ਤਾਂ ਪਹਿਲਾਂ ਤਾਂ ਛੋਟੇ ਛੋਟੇ ਸਮਝ ਲਈਏ ਸਾਨੂੰ ਫੀਅਰ ਹੈ ਕਿ ਨਹੀਂ। ਵੈਸੇ ਤਾਂ ਅਸੀਂ ਫੀਅਰ ਐਂਡ ਲਵ, ਡਰ ਅਤੇ ਪਿਆਰ, ਇੱਕ ਫੁੱਲ ਫਲੈਜ ਸੈਮੀਨਾਰ ਕੀਤਾ ਸੀ 5-6-7 ਘੰਟੇ ਦਾ, ਪਰ ਅੱਜ ਥੋੜ੍ਹਾ ਜਿਹਾ ਟੂਕ ਮਾਤਰ ਸਮਝ ਲਈਏ ਸਾਨੂੰ ਫੀਅਰ ਕਿਹੜੇ ਕਿਹੜੇ ਨੇ, ਜਿਨ੍ਹਾਂ ਦੇ ਕਾਰਨ ਸਾਨੂੰ ਹਮੇ ਆਈ, ਜਿਨ੍ਹਾਂ ਦੇ ਕਾਰਨ ਭਉ ਨਿਧ ਸਾਡੇ ਵਾਸਤੇ ਸਮੁੰਦਰ ਤਿਆਰ ਹੋ ਗਿਆ, ਜਿਨ੍ਹਾਂ ਦੇ ਕਾਰਨ ਸਾਨੂੰ ਬਾਕੀ ਵਿਕਾਰ ਸਤਾ ਰਹੇ ਨੇ, ਜਿਨ੍ਹਾਂ ਦੇ ਕਾਰਨ ਅਸੀਂ ਦੁਖੀ ਹਾਂ, ਜਿਨ੍ਹਾਂ ਦੇ ਕਾਰਨ ਅਸੀਂ ਮੁਕਤ ਨਹੀਂ ਹੋ ਪਾ ਰਿਹਾ। ਇਸ ਕਰਕੇ ਮਰਨ ਤੋਂ ਬਾਅਦ ਵੀ ਅਸੀਂ ਮੁਕਤੀ ਸਮਝਦੇ ਬੈਠੇ ਹਾਂ। ਅੱਜ ਹੁਣੇ ਹੁਣ ਉਸ ਡਰ ਨੂੰ ਜਰਾ ਟਿਪਸ 'ਤੇ ਪੜ੍ਹੀਏ, ਮੈਂ ਥੋੜ੍ਹੇ ਜਿਹੇ ਬਣਾਏ ਨੇ, ਤੁਸੀਂ ਹੋਰ ਸਾਰੇ ਬਣਾ ਲੈਣਾ। ਜੇ ਮੈਂ ਵੰਡ ਛੱਕਿਆ ਤਾਂ ਸਾਰੇ ਮੈਨੂੰ ਲੁੱਟ ਕੇ ਲੈ ਜਾਣਗੇ, ਪਾਗਲ ਹੈ ਦਿਮਾਗ ਕਾਕਾ ਤੇਰਾ ਬੇਟੇ, ਨਹੀਂ ਸਭ ਨਾਲ ਨਹੀਂ, ਇਸ ਨਾਲ ਨਹੀਂ ਵੰਡ ਛੱਕੀ, ਤਾਂ ਆਪਣੇ ਵਾਸਤੇ ਤਾਂ ਕੁਛ ਰੱਖ, ਅਤੇ ਤੇਰੇ ਮਾਂ ਪਿਓ ਜਿਹੜੇ ਤੈਨੂੰ ਪਾਲ ਪਾਲ ਕੇ ਬੁੱਢੇ ਹੋ ਗਏ ਨੇ, ਇਹਨਾਂ ਵਾਸਤੇ ਨਹੀਂ ਤੂੰ ਕੁਛ ਰੱਖੇਗਾ। ਵੰਡ ਛੱਕਿਆ ਲੈ ਆਇਆ ਬੜਾ ਡਰ, ਅਸੀਂ ਕਿੱਥੋਂ ਖਾਵਾਂਗੇ? ਡਰ ਜੇ ਵਿਆਹ ਨਾ ਹੋਇਆ, ਹਾਏ ਮਤੇ ਕੁਆਰੇ ਨਾ ਮਰ ਜਾਈਏ, ਡਰ ਹਾਏ ਜੇ ਸਾਡੇ ਬੱਚੇ ਨਾ ਹੋਏ, ਬੁਢਾਪੇ 'ਚ ਸਾਡਾ ਕੌਣ ਧਿਆਨ ਰੱਖੇਗਾ, ਹਾਏ ਸਮਾਜ ਕੀ ਕਹੇਗਾ, ਹਾਏ ਬਰਾਦਰੀ ਕੀ ਕਹੇਗੀ। ਇੰਝ ਕਿਸੇ ਨੂੰ ਪਤੀ ਦਾ ਡਰ, ਕਿਸੇ ਨੂੰ ਪਤਨੀ ਦਾ ਡਰ, ਕਿਸੇ ਨੂੰ ਬੱਚਿਆਂ ਦਾ ਡਰ, ਇਹ ਸਾਰੇ ਡਰ ਡਰ ਕਰਦੇ 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 ਲੋਕਾਂ ਨੂੰ ਮਰਨ ਤੋਂ ਬਾਅਦ ਦਾ ਡਰ, ਮਰਨ ਤੋਂ ਬਾਅਦ ਜਮਾਂ ਦਾ ਡਰ, ਡਰ ਡਰ। ਪਰ ਡਰ ਮਨੁੱਖ ਨੂੰ ਤਾਂ ਸਤਾਉਂਦਾ ਹੈ ਜਦੋਂ ਮਨੁੱਖ ਡਰ ਡਰ ਮਰਤੇ ਜਬ ਜਾਣੀ ਹੈ ਦੂਰ। ਜਦੋਂ ਰੱਬ ਜੀ ਨੂੰ ਦੂਰ ਸਮਝ ਲੈਂਦੇ ਹਾਂ ਤਾਂ ਅਸੀਂ ਡਰਦੇ ਰਹਿੰਦੇ ਹਾਂ, ਔਰ ਡਰਨ ਵਾਲੇ ਮਨੁੱਖ ਦਾ ਮਨ ਮੈਲਾ ਹੁੰਦਾ, ਔਰ ਐਸੇ ਮਨੁੱਖ ਨੂੰ ਕਾਮ ਕ੍ਰੋਧ ਲੋਭ ਮੋਹ ਸਤਾਉਂਦੇ ਨੇ। ਇਹਨਾਂ ਵਿੱਚ ਸਭ ਤੋਂ ਵੱਡਾ ਹੰਕਾਰ ਹੈ। ਇਹਦੇ ਤੋਂ ਮੁਕਤੀ ਹੋ ਜਾਏ, ਜਿਉਂਦਿਆਂ ਮੁਕਤੀ ਹੈ। ਨਮਰਤਾ ਹੀ ਤਾਂ ਕਰਨੀ ਆ ਪਿਆਰ ਨਾਲ। ਰਿਕਸ਼ੇ ਵਾਲੇ ਨੂੰ ਕਹਿਣਾ ਭਈਆ, ਕੱਲ੍ਹ ਉਹ ਬੱਚਾ ਸੁਣਾ ਰਿਹਾ ਸੀ, ਵੀਰ ਜੀ ਤੁਸੀਂ ਐਗਜ਼ਾਮਪਲਸ ਜਿਹੜੇ ਦਿੰਦੇ ਹੋ ਅਸੀਂ ਉਹ ਐਗਜ਼ਾਮਪਲਸ ਨੂੰ ਕਿੱਥੇ ਰਿਲੇਟ ਕਰਦੇ ਹਾਂ, ਇਟ ਪ੍ਰੈਕਟੀਕਲੀ ਵਰਕਸ। ਮੈਂ ਕਿਹਾ ਕੀ ਹੋਇਆ? ਕਹਿੰਦਾ ਇੱਕ ਬੱਚੀ ਅਮੀਰਾਂ ਦੀ ਮੇਰੇ ਕਾਲਜ ਵਿੱਚ ਮੇਰੇ ਨਾਲ ਪੜ੍ਹਦੀ ਹੈ, ਔਰ ਉਹ ਬੱਚੀ ਹਮੇਸ਼ਾ ਬੜਾ ਰੂਡਲੀ ਬਿਹੇਵ ਕਰਦੀ ਹੈ ਕਿਉਂਕਿ ਉਹਦੀ ਮਾਂ ਰੂਡਲੀ ਬਿਹੇਵ ਕਰਦੀ ਹੈ। ਤਾਂ ਉਹ ਰਿਕਸ਼ੇ ਵਾਲੇ ਨੂੰ ਮਸ਼ਾ ਓਏ ਰਿਕਸ਼ੇ ਵਾਲੇ ਇੱਧਰ ਆਓ, ਇੰਝ ਗੁੱਸੇ ਨਾਲ ਬੁਲਾਉਂਦੀ ਸੀ। ਲੇਕਿਨ ਇਹ ਬੱਚੀ ਸੈਮੀਨਾਰ ਸੁਣ ਗਈ, ਪ੍ਰੈਕਟਿਸ ਕੀਤੀ, ਰਿਕਸ਼ੇ ਵਾਲੇ ਭਈਆ ਜ਼ਰਾ ਇੱਧਰ ਆਓ। ਉਹਦਾ ਸਦਕਾ ਕੀ ਹੋਇਆ ਕਿ ਉਹ ਰਿਕਸ਼ੇ ਵਾਲਾ ਇੱਧਰ ਆ ਗਿਆ, ਤਾਂ ਉਹ ਹੁਣ ਰੋਜ਼ ਰਿਕਸ਼ੇ ਵਾਲਾ ਨਾ ਇਹਨਾਂ ਦੇ ਟਾਈਮ ਨੂੰ ਉਹਨੇ ਨੋਟ ਕਰ ਲਿਆ, ਬੱਚੀਆਂ ਬੱਸ ਤੋਂ ਉਤਰਦੀਆਂ ਨੇ ਔਰ ਕਾਲਜ ਜਾਂਦੀਆਂ ਨੇ, ਉਹ ਪਹਿਲਾਂ ਹੀ ਰਿਕਸ਼ਾ ਲਿਆ ਕੇ ਸਾਫ਼ ਕਰਕੇ ਖੜਾ ਰਹਿੰਦਾ ਸੀ। ਬੇਟਾ ਮੈਨੇ ਆਪਕੇ ਲਈ ਰੱਖਾ ਹੋਇਆ ਹੈ, ਮੈਨੇ ਬੜੀ ਦੇਰ ਸੇ ਕੋਈ ਸਵਾਰੀ ਨਹੀਂ ਉਠਾਈ, ਤੂੰ ਮੇਰੇ ਬੱਚੇ ਹੋ, ਮੈਂ ਛੋੜ ਕੇ ਆਊਂਗਾ। ਕਹਿੰਦੀ ਰੋਜ਼ ਗੇਟ 'ਤੇ ਛੋੜ ਕੇ ਆਉਂਦਾ ਸੀ, ਲੇਕਿਨ ਸੜਕ ਘੁੰਮਾ ਕੇ ਉਸ ਦਿਨ ਬਾਰਿਸ਼ ਸੀ ਤਾਂ ਸਾਨੂੰ ਗੇਟ ਦੇ ਅੰਦਰ ਤੱਕ ਛੋੜ ਕੇ ਆਇਆ, ਜਦਕਿ ਚੌਕੀਦਾਰ ਨੇ ਉਹਨੂੰ ਗੁੱਸਾ ਕੀਤਾ। ਕਹਿੰਦਾ ਨਹੀਂ ਇਹ ਮੇਰੀ ਬੱਚੀਆਂ ਹੈ। ਹੋਇਆ ਕਿ ਨਮਰਤਾ ਤਾਰੀ, ਪਿਆਰ ਕੀਤਾ ਉਹਦੇ ਨਾਲ, ਪਿਆਰ ਕੀਤਾ, ਡਰ ਕੋਈ ਨਹੀਂ ਹੈ। ਹੁਣ ਉਹ ਬੱਚੀ ਜਿਹੜੀ ਰੂਡ ਬੋਲਦੀ ਸੀ ਉਹ ਰਿਕਸ਼ੇ ਵਾਲੇ ਨਾਲ ਪਿਆਰ ਨਾਲ ਬੋਲਣ ਲੱਗ ਪਈ। ਇੰਨੀ ਤਾਂ ਖੇਡ ਸੌਖੀ ਹੈ। ਇਟ ਇਜ਼ ਸੋ ਸਿੰਪਲ ਟੂ ਲਿਵ, ਟੂ ਬੀ ਏ ਬੀਇੰਗ ਆਫ ਸਪਿਰਿਚੁਐਲਿਟੀ, ਸੋ ਈਜ਼ੀ। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਘੱਟ ਘੱਟ ਮੈਂ ਅਰਜੂ ਵਸਿਆ, ਇਹਦਾ ਮਤਲਬ ਜਿਹੜਾ ਧਰਮ ਇਹ ਸਿਖਾਉਂਦਾ ਸਾਰੇ ਮਨੁੱਖੋਂ ਮੈਂ ਭਗਵਾਨ ਜੀ ਵਸਦੇ ਹਾਂ, ਗੋਡ ਜੀ, ਅੱਲਾ ਜੀ, ਖੁਦਾ ਜੀ, ਵਾਹਿਗੁਰੂ ਵਸਦੇ ਹਾਂ, ਉਹ ਧਰਮ ਮਨੁੱਖ ਨੂੰ ਸੱਚੇ ਮਾਰਗ 'ਤੇ ਲਿਆ ਰਿਹਾ, ਉਹ ਮਨੁੱਖ ਨੂੰ ਡਿਸਕ੍ਰਿਮੀਨੇਸ਼ਨ ਤੋਂ ਛੁਡਾ ਰਿਹਾ, ਉਹ ਮਨੁੱਖ ਨੂੰ ਪਿਆਰ ਸਿਖਾ ਰਿਹਾ। ਨਹੀਂ ਤਾਂ ਲੋਸਿਸ ਕੀ ਨੇ? ਜੇ ਅਸੀਂ ਇਕੁਐਲਿਟੀ ਨਾ ਸਮਝੀਏ, ਜੇ ਘੱਟ ਘੱਟ ਮੈਂ ਅਰਜੂ ਨਾ ਸਮਝੀਏ ਨਾ, ਤਾਂ ਲੋਸਿਸ ਕੀ ਨੇ? ਵੀ ਪ੍ਰੈਕਟਿਸ ਡਿਸਕ੍ਰਿਮੀਨੇਸ਼ਨ, ਵੀ ਪ੍ਰੈਕਟਿਸ ਤੇਰ ਮੇਰ, ਵੀ ਪ੍ਰੈਕਟਿਸ ਆਪਣਾ ਪਰਾਇਆ, ਵੀ ਪ੍ਰੈਕਟਿਸ ਧੋਖਾ ਧੜੀ, ਵੀ ਪ੍ਰੈਕਟਿਸ ਵਿਗਾੜੂ ਬਿਰਤੀ। ਅਸੀਂ ਡਿਸਟਰਕਟਿਵ ਕੰਮ ਕਰਦੇ ਹਾਂ, ਦੂਜਾ ਨਹੀਂ ਵੇਖ ਰਿਹਾ ਤਾਂ ਕੀ ਹੋਇਆ? ਅਸੀਂ ਲੈਗ ਪੁਲਿੰਗ ਵੀ ਕਰਦੇ ਹਾਂ ਕਿਸੇ ਦੀ ਗੈਰਹਾਜ਼ਰੀ 'ਚ, ਔਰ ਅਸੀਂ ਕਿਸੇ ਦੀ ਗੈਰਹਾਜ਼ਰੀ ਵਿੱਚ ਵਿਗਾੜ ਵੀ ਕਰਦੇ ਹਾਂ। ਜੇ ਅਸੀਂ ਵਿਗਾੜ ਕਰਦੇ ਹਾਂ ਤਾਂ ਆਸਤਾ ਆਸਤਾ ਸਾਰਾ ਸਮਾਜ ਵਿਗਾੜੂ ਬਿਰਤੀ ਬਣ ਗਿਆ। ਇਸ ਗੱਲ ਦੇ ਪੌਜਲ ਪੌਨਿਦ ਪਾਰ ਉਤਰਨ ਵਾਸਤੇ ਘੱਟ ਘੱਟ ਮੈਂ ਹਰਜੂ ਬਸਿਆ ਪ੍ਰੈਕਟਿਸ ਕਰਨਾ ਪਏਗਾ। ਜਿਵੇਂ ਮੇਰਾ ਬੱਚਾ ਤਿਵੇਂ ਪੜੋਸੀ ਦਾ ਬੱਚਾ, ਬਸ ਖੇਡ ਬਣ ਜਾਏਗੀ। ਸਿਰਫ ਮੈਂ ਆਪਣੀ ਮਾਂ ਨੂੰ ਪਾਲਾਂ, ਤੇਰੀ ਮਾਂ ਮੈਨੂੰ ਮੇਰੀ ਮਾਂ ਨਹੀਂ ਲੱਗਦੀ। ਆਪਣੇ ਪਿਤਾ ਨੂੰ ਪਾਲਾਂ, ਤੇਰਾ ਪਿਤਾ ਮੈਨੂੰ ਆਪਣਾ ਪਿਤਾ ਨਹੀਂ ਲੱਗਦਾ। ਗੁਰੂ ਪਾਤਸ਼ਾਹ ਤਾਂ ਇਹੀ ਸਿਖਾ ਰਹੇ ਨੇ, ਨੀਚਾਂ ਅੰਦਰ ਨੀਚ ਜਾਤ ਨੀਚੂ ਹੱਥ ਨਹੀਂ ਸਿਖਾ ਰਹੇ। ਤਾਂ ਘੱਟ ਘੱਟ ਮੈਂ ਅਰਜੂ ਬਸਿਆ ਇਹ ਸਿਖਾਇਆ ਜਾ ਰਿਹਾ ਕਿ ਤੂੰ ਸਾਰੇ ਮਨੁੱਖਾਂ ਦੇ, ਹਿੰਦੂ, ਮੁਸਲਮਾਨ, ਸਿੱਖ, ਇਸਾਈ, ਵਿਤਕਰਾ ਬਿਲਕੁਲ ਨਾ ਕਰ। ਕੋਈ ਅਕਾਲ ਤਖਤ ਦੀ ਰਹਿਤ ਮਰਿਆਦਾ 'ਚ ਵਿਤਕਰਾ ਨਹੀਂ ਸਿਖਾਇਆ ਗਿਆ। ਜੇ ਅਕਾਲ ਤਖਤ ਦੀ ਰਹਿਤ ਮਰਿਆਦਾ ਦੇਖੀਏ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇਖੀਏ, ਇਹ ਸਾਰੀ ਮਨੁੱਖਤਾ ਵਾਸਤੇ ਬਰਾਬਰਤਾ ਸਿਖਾ ਰਹੀ ਹੈ। ਕਿੱਥੇ ਨਹੀਂ ਵਿਤਕਰੇ ਸਿਖਾਏ ਹੋਏ? ਪਿਆਰ, ਕਿਉਂਕਿ ਅਕਾਲ ਤਖਤ ਦੀ ਰਹਿਤ ਮਰਿਆਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਤਾਬਿਆਂ ਹੇਠ ਬਣਾਈ ਗਈ ਹੈ। ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੈ, ਇਕੁਐਲਿਟੀ ਸਿਖਾਈ ਹੈ। ਬਿਨਾਂ ਜ਼ਾਤ ਪਾਤ ਦੇ ਵਿਤਕਰੇ ਤੋਂ ਆਓ ਸਾਰੇ ਖੰਡੇ ਬਾਟੇ ਦਾ ਪੌਲ ਛਕ ਲਓ, ਪਿਆਰ ਸਿਖਾਇਆ। ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗਮ ਕੋ ਬਿਨਾਈ, ਇਹ ਸਿਖਾਇਆ ਹੈ। ਜਦੋਂ ਇਹ ਸਿਖਾਇਆ ਤਾਂ ਪੌਨਿਦ ਉਤਰੇ ਪਾਰ ਦਾ ਮਤਲਬ ਹੋ ਗਿਆ ਮੁਕਤੀ। ਜਦੋਂ ਇਹ ਸਿਖਾਇਆ ਤਾਂ ਪੌਨਿਦ ਡਰ, ਡਰ ਕਾਰਨ ਬਾਕੀ ਦੇ ਵਿਕਾਰ, ਇਹਨਾਂ ਤੋਂ ਮੁਕਤੀ, ਜਿਉਂਦਿਆਂ ਮੁਕਤੀ। ਹੁਣ ਇਸ ਮੁਕਤ ਅਵਸਥਾ ਦੇ ਸਿੰਪਟਮਸ ਜਿਹੜੇ ਪ੍ਰਾਪਤ ਹੁੰਦੇ ਨੇ, ਜਿਹਨਾਂ ਅੰਤਰ ਦੇ ਪੰਜ ਤੱਤ ਜਿਸਨੇ ਅਚੀਵ ਕਰ ਲਏ, ਉਹ ਵਾਲੀ ਅਵਸਥਾ ਜਿਸਨੇ ਪ੍ਰਾਪਤ ਕਰ ਲਈ, ਉਸ ਦੇ ਬਾਰੇ ਅਗਲੇ ਸਾਰੇ ਸ਼ਲੋਕ ਨੇ 13 ਤੋਂ ਲੈ ਕੇ 22 ਤੱਕ ਮੁਕਤ ਅਵਸਥਾ ਦੇ ਸਿੰਪਟਮਸ ਦੱਸਦੇ ਨੇ। ਪਹਿਲਾ, ਜੇ ਮਨੁੱਖ ਤੂੰ ਪੰਜ ਤੱਤ ਦਾ ਜੀਵਨ ਅੰਦਰੋਂ ਰਚ ਲਿਆ, ਸਤਿਗੁਰ ਕੇ ਜਨਮੈ ਗਵਨ ਮਿਟਾਇਆ, ਜੇ ਤੂੰ ਉਹ ਰਚ ਲਿਆ ਤਾਂ ਕਹਿੰਦੇ ਨੇ ਸੁੱਖ ਦੁੱਖ ਜੈ ਪਰ ਸਹਿ ਨਹੀਂ, ਉਸਨੂੰ ਸੁੱਖ ਦੁੱਖ ਇਹ ਬਾਹਰਲੇ ਨਹੀਂ ਪਾਉਂਦੇ ਨੇ। ਕਿੱਥੋਂ ਬਾਹਰੋਂ? ਨਹੀਂ, ਬਾਹਰਲੇ ਸੁੱਖ ਦੁੱਖ ਬਾਹਰ ਰਹਿ ਜਾਂਦੇ ਨੇ, ਕਿਉਂਕਿ ਉਹਦਾ ਅੰਤਰ ਆਤਮਾ ਤੇ ਰੱਬ ਜੀ ਨਾਲ ਇਕਮਿਕ ਹੈ। ਉਸਨੇ ਆਰਮਰ ਪਾਇਆ ਹੈ ਸਤਿਗੁਰ ਦੇ ਗਿਆਨ ਦਾ। ਸੁੱਖ ਦੁੱਖ ਜੈ ਪਰਸੈ ਨਹੀਂ, ਅੰਤਰ ਆਤਮੇ ਨੂੰ ਪਰਸ ਕਹਿੰਦੇ ਨੇ, ਸਪਰਸ਼ ਟੱਚ ਨੂੰ, ਅੰਤਰ ਆਤਮੇ ਨੂੰ ਟੱਚ ਨਹੀਂ ਕਰ ਸਕਦੇ ਨੇ। ते अंदरला ना टच होवे, सुख दुख जै परसै नहीं, हरक सोग जाके नहीं, हूँ सारी लिस्ट शुरू हो जाएगी। वो सानू मुफ्ती च मिल रहे ने गुण, क्यों ना लइए और लुट लइए, मुफ्ती च देना कुछ भी नहीं, कोई फीस पे नहीं करनी, कोई मिडल मैन नहीं है, कोई रोक नहीं सकता। गुरु पातशाह कहते हैं सुख दुख जै परसै नहीं, लोभ मोह अभिमान। फिर गल शुरू हो गई अभिमान दी, बाकी तो विकार वे है ही ने, बाकी बराती भी वो आए हुए हैं, सरबाला वगैरह सारे, लोभ मोह काम क्रोध आशा तृष्णा। कहो नानक सुन रे मना, सो मूरत भगवान। और रब जी नाल इक मिक है, जिन्हें ना विसरे नाम से किने आ, भेद ना जानो मूल, साई जे आ रब, हर जन ऐसा चाहिए जैसा हारी हो, रब वर्ग ही हो जाता है, वो मूरत भगवान ही समझ लै तू। किनू कह रहे मन नू, लोकां नू नहीं, मन नू कह, मेरे मन तू रब, क्योंकि उहदे च रब जी वसदे ने, घट घट में अरजू वसे वसदे ने। बाहरों सुख दुख असर कर सकते ने, अंतर आत्मे नू नहीं कर सकते ने, लेकिन बाहरले सुखा दुखा तो मनुख दुखी दुखी हो के भी इन्हां तो उदास नहीं होंदा, निमखना होए उदास। पर जिहड़ा अंदरों इन्हां बारे उदास हो जाए, उसनू सुख दुख परसते नहीं ने, टच नहीं करते ने। उस्तत निंदिया नाए जै कंचन लो समान। हुन इसदे अर्थ कीते जांदे ने, कोई भी एलिवेटेड धार्मिक मनुख जेकर उसके कोल सोना है, उसके घर सोना है, असी सब ने पैसे कमाए हुए ने, साढ़े सब के विआह हुए ने, साढ़े सारे घर में सोना है, लेकिन जोड़ा आइडियल हो जाए, गुरमुख हो जाए, कदे वो कहेगा भी सोना लोहे के बराबर ही होंगे, कदे अपने खिड़कियां दिया चौकटा सोने दिया बनाएगा लोहे के बदले, कभी भी नहीं बनाएगा, इंज कभी नहीं हो सकता कि वह लोहे को सोने के बराबर समझ लवे, इंज कभी नहीं हो सकता कि वह बिल्कुल वो घर का सारा सोना काट के बाहर सड़क रहा, मेरे लिए तो लो समान है, इंज होता ही नहीं। जो इंज होता ही नहीं तो असं हिपोक्रेसी क्यों करते हैं? पता लगा गुरु पातशाह कह रहे ने कंचन ते सोने नू नहीं कह रहे ने, तेरे शरीर नू कह रहे ने। किवें? हर अमृत पिन्ने लोएना। इस शब्द नू पढ़द्या पढ़द्या गुरु पातशाह कहंदे ने मन राम कसवट्टी लाया, होया कि कंचन सोविन्ना, सोविन्ना होंदा कंचन वर्गा प्योरेस्ट रंग हो जाना, तब तेरा शरीर कंचन वर्गा हो गया। जिसका शरीर कंचन वर्गा हो जाए उन्हें सुख दुख टच नहीं करते ने, उन्हें हरक सोग टच नहीं करते ने, उन्हें उस्तत निंदा टच नहीं करती है। क्यों? कारण कि उसका सदा रहे कंचन सी काया वाला जो शरीर है ना, ए लो समान हो जाता है, फौलादी हो जाता है, एज स्ट्रोंग एज स्टील हो जाता है, इसनों बारला कुछ भी टच नहीं करता है। जे टच करे अंतरात्मे नू सतांदा नहीं है, टच किया रिफ्लैक्ट होके गया, कंचन वर्गा शरीर इसका लो समान हो जाता है, लोहे जैसा फौलादी। कहते हर सोग जाके नहीं, बैरी मीत समान, वो सारे मित्र होंगे ने, सबको मीत, सच ए नाइस स्टेट ऑफ माइंड। कितनी मिठी अवस्था है कि ना को बैरी नहीं बिगाना, मेरा कोई दुश्मन नहीं है, मेरे अंतरात्मा मुताबक मेरे नाल कोई दुश्मनी करता प्या करे, मैं तो गुरु पातशाह को सीखा रब जी का गुण है निर्वैर, नो एनमिटी। ये अवस्था कितनी प्यारी, बैरी मीत समान। जदों ये प्यार आ जाता है, ये स्वाद आ जाता है, कौन नानक सुन रहे मना मुके ताई ते जान, समझ आ गई। पै कहूं को देतने न पैमानत आन, कौन नानक सुन रहे मना ज्ञानी ताई बखान। उन्हों ज्ञानी कहते ने, उसनों ज्ञानी बयान करना चाहिए, ही शुड बी अनाउंस्ड। उसको बखानो, क्या बखानो उसको, क्या कहो उसको, ज्ञानी जेड़ा ना किसी नू डरांदा ना किसी तो डरदा है। सानू तो हर किसी नाल डर है ना, सानू पत्नी का डर, सानू पति का डर, सानू नूह का डर, सानू सस का डर, सानू प्यो का डर, सानू पुत्र का डर, सानू दोस्तों का डर। हुण जेकर सानू अज जीवन सवारना आ गया तो सानू इना धर्म राय दर कागज फाड़े जन नानक लेखा समझा। धर्म राय की चुकी कान, मनु जमा दा हुण कोई डर नहीं रहा, ऐसी अवस्था साड़ी बन जाए। ਜਿਹੜਾ ਕਿਸੇ ਨੂੰ ਡਰਾਉਂਦਾ ਉਹ ਗਿਆਨੀ ਨਹੀਂ ਹੁੰਦਾ। ਅਤੇ ਗਿਆਨੀ ਕੌਣ ਹੁੰਦਾ? ਗੁਰੂ ਪਾਤਸ਼ਾਹ ਗਿਆਨੀ ਗੁਰਬਿਨ ਭਗਤ ਨਾ ਹੋਏ, ਜਿਸ ਨੂੰ ਸੱਚ ਸਮਝ ਆ ਗਿਆ, ਸੱਚ ਦਾ ਗਿਆਨ ਜਿਹੜਾ ਅੰਤਰ ਆਤਮੇ ਅਨੁਸਾਰ ਜੀਣ ਲੱਗ ਪਿਆ, ਉਸਕੋ ਗਿਆਨੀ ਬੋਲਦੇ ਆ। ਗਿਆਨ ਅੰਤਰ ਆਤਮੇ ਦੇ ਮਨ ਦੀ ਅਵਸਥਾ ਦੀ ਗੱਲ ਹੈ। ਗਿਆਨੀ ਗੁਰਬਿਨ ਭਗਤ ਨਾ ਹੋਏ, ਜਦੋਂ ਇਹ ਗੱਲ ਸਮਝ ਆ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਬਾਹਰਲੇ ਸਰੀਰ ਨੂੰ ਗਿਆਨੀ ਨਹੀਂ ਕਹਿੰਦੇ ਨੇ। ਬਾਹਰਲੇ ਸਰੀਰ ਨੂੰ ਤਾਂ ਗੁਰੂ ਪਾਤਸ਼ਾਹ ਕਹਿੰਦੇ ਅਤਿ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਬਾਹਰੋਂ ਕੋਈ ਬੋਲ ਸਕਦਾ ਹੋਵੇ, ਬਾਹਰੋਂ ਕੋਈ ਗਿਆਨ ਝਾੜ ਸਕਦਾ ਹੋਵੇ, ਬਾਹਰੋਂ ਕਿਸੇ ਨੂੰ ਬੜਾ ਸਾਰਾ ਕੁਛ ਯਾਦ ਹੋਵੇ, ਬਾਹਰੋਂ ਕੋਈ ਕੁਛ ਵੀ ਆਪਣਾ ਸੁੰਦਰ ਬਣ ਕੇ ਉੱਚੀ ਕੁਲ ਦਾ ਔਰ ਬੜੇ ਸੋਹਣੇ ਸੋਹਣੇ ਵਿਆਖਿਆਨ ਕਰ ਸਕਦਾ ਹੋਵੇ, ਉਹ ਗੁਰੂ ਪਾਤਸ਼ਾਹ ਕਹਿੰਦੇ ਨੇ ਸੱਚ ਦੀ ਪ੍ਰੀਤ ਨਹੀਂ ਹੈ ਅਤੇ ਮ੍ਰਿਤਕ ਹੈ, ਡੈਡ ਬਾਡੀ। ਕਿਸੇ ਭੇਖ ਨੂੰ ਗਿਆਨੀ ਨਹੀਂ ਕਹਿੰਦੇ ਨੇ। ਜੇ ਭੇਖ ਕੰਡੈਮ ਕਰਨ ਦੀ ਗੱਲ ਆਈ ਹੈ ਤਾਂ ਗਿਆਨੀ ਦੀ ਗੱਲ ਆਈ ਹੈ, ਮੁਕਤ ਅਵਸਥਾ ਦੇ ਵਾਲੇ ਦੀ ਗੱਲ ਆਈ ਹੈ, ਇਹ ਬਾਹਰਲੇ ਕਿਸੇ ਸਰੂਪ ਦੀ ਗੱਲ ਨਹੀਂ ਹੈ, ਅੰਤਰ ਆਤਮੇ ਦੇ ਸਰੂਪ ਦੀ ਗੱਲ ਹੈ। ਉਸ ਦੇ ਬਾਰੇ ਕਹਿੰਦੇ ਨੇ 17ਵਾਂ ਸ਼ਲੋਕ, ਜੈ ਵਿਖਿਆ ਸਗਲੀ ਤਜੀ, ਜੈ ਦੇ ਹਾਹੇ ਨੂੰ ਸਿਆਰੀ ਹੈ, ਜਿਸ ਮਨੁੱਖ ਨੇ ਜਿਸ ਇਨਸਾਨ ਨੇ ਵਿਖਿਆ ਤਜ ਦਿੱਤੀ, ਲੀਓ ਭੇਖ ਬੈਰਾਗ। ਭੇਖ ਬੈਰਾਗ ਕੋਈ ਗੇਰੂਏ ਵਸਤਰਾਂ ਨੂੰ ਨਹੀਂ ਕਹਿੰਦੇ ਨੇ, ਭੇਖ ਬੈਰਾਗ ਕੋਈ ਚਿੱਟੇ ਕੱਪੜਿਆਂ ਨੂੰ ਨਹੀਂ ਕਹਿੰਦੇ ਨੇ, ਭੇਖ ਬੈਰਾਗ ਕੋਈ ਘਰ ਬਾਰ ਵੋਟੀ ਬੱਚੇ ਛੱਡ ਕੇ ਚਲੇ ਜਾਣ ਨੂੰ ਨਹੀਂ ਕਹਿੰਦੇ ਨੇ, ਭੇਖ ਬੈਰਾਗ ਕਮਾਈਆਂ ਕੋਈ ਵੀ ਨਾ ਕਰੋ, ਨੌਕਰੀ ਨਾਕਰੀ ਛੱਡ ਕੇ ਲੋਕਾਂ ਦੀਆਂ ਰੋਟੀਆਂ 'ਤੇ ਪੱਲੋ, ਉਸਨੂੰ ਭੇਖ ਬੈਰਾਗ ਨਹੀਂ ਕਹਿੰਦੇ ਨੇ। ਕਿਸੇ ਬ੍ਰਹਮਚਾਰੀ ਨੂੰ ਭੇਖ ਬੈਰਾਗ ਨਹੀਂ ਕਹਿੰਦੇ ਨੇ, ਕਿਉਂਕਿ ਬਾਹਰਲੇ ਭੇਖ ਦਾ ਨਾ ਗਿਆਨੀ ਨਹੀਂ ਹੈ, ਅਤੇ ਭੇਖ ਬੈਰਾਗ ਵੀ ਬਾਹਰਲੇ ਭੇਖ ਦੀ ਗੱਲ ਨਹੀਂ ਚੱਲ ਰਹੀ, ਇਹ ਅੰਦਰ ਦੇ ਭੇਖ ਦੀ ਕੋਈ ਕਹਾਣੀ ਹੈ। ਔਰ ਅੰਦਰ ਦੇ ਭੇਖ ਬਾਰੇ ਗੁਰੂ ਪਾਤਸ਼ਾਹ ਕਹਿੰਦੇ ਨੇ, ਬੈਰਾਗੀ ਕੋਈ ਭੇਖ ਦਾ ਨਾਂ ਨਹੀਂ, ਬੈਰਾਗੀ ਮਨ ਦੀ ਅਵਸਥਾ ਹੈ, ਲੇਕਿਨ ਬੈਰਾਗ ਸਾਨੂੰ ਤਾਂ ਨਹੀਂ ਉਪਜਦਾ ਕਿਉਂਕਿ ਅਸੀਂ ਸਾਰੇ ਭਰਮ ਦੀ ਅਵਸਥਾ ਵਿੱਚ ਪਏ ਹੋਏ ਹਾਂ, ਅਸੀਂ ਕੁਛ ਹੋਰ ਓੜਿਆ ਹੋਇਆ ਹੈ। ਕੀ ਓੜਿਆ ਹੋਇਆ? ਦੇਖੋ ਭਾਈ, ਗਿਆਨ ਕੀ ਆਈ? ਆਂਦੀ ਸਭੈ ਉਡਾਨੀ ਭਰਮ ਕੀ ਟਾਟੀ, ਰਹਿ ਨਾ ਮਾਇਆ ਬਾਂਧੀ। ਸਾਰਿਆਂ ਨੇ ਭਰਮ ਦੀ ਓੜਨੀ ਓੜੀ ਹੋਈ ਹੈ। ਭਰਮ ਦੀ ਓੜਨੀ ਜੇ ਗਿਆਨ ਦੇ ਨਾਲ ਲੱਥ ਜਾਏ, ਭਰਮ ਦਾ ਭੇਖ ਗਿਆਨ ਦੇ ਨਾਲ ਜੇ ਲੱਥ ਜਾਏ ਡਿਊਐਲਿਟੀ ਦਾ, ਤਾਂ ਵਿਰਾਗੀ ਹੋ ਗਏ। ਸੋ ਸਿੰਪਲ। ਹੁਣ ਜਦੋਂ ਇਹ ਗੱਲ ਸਮਝ ਆ ਜਾਏ ਤਾਂ ਅਸੀਂ ਭਰਮ ਦੇ ਕਾਰਨ ਸਾਰੇ ਠਗਾਏ ਹੋਏ ਹਾਂ, ਅਤੇ ਭਰਮ ਕਿੱਥੋਂ ਪੈਂਦਾ ਜੇ ਵਿਖਿਆ ਤਜੀ ਨਹੀਂ ਹੈ? ਅਤੇ ਵਿਖਿਆ ਕੀ ਹੈ? ਵਿਖਿਆ ਥੋੜ੍ਹਾ ਜਿਹਾ ਸਮਝ ਲਈ। ਵਿਖਿਆ ਸ਼ਰਾਬ, ਤੰਬਾਕੂ, ਨਸ਼ੇ ਕਰਨਾ, ਰੂਪ, ਰੰਗ, ਰਸ, ਠੱਗੀ, ਫਰੇਬ, ਵਿਗਾੜੂ ਬਿਰਤੀ, ਡਿਸਟ੍ਰਕਟਿਵ ਸੋਚ, ਇਹ ਸਾਰੀ ਵਿਖਿਆ ਹੈ। ਇੱਕ ਜਗ੍ਹਾ ਮੈਂ ਪੜ੍ਹ ਰਿਹਾ ਸੀ, ਵਿਖਵਾਤ, ਵਿਖਵਾਤ ਹੁੰਦਾ ਵਿਖ ਰੂਪੀ ਗੱਲਬਾਤ, ਉਹ ਗੱਲਬਾਤ ਜਿਹੜੀ ਅੰਦਰ ਆਤਮਾ ਸਾੜ ਕੇ ਰੱਖਦੇ, ਜਿਹੜਾ ਜੀਵਨ ਬਰਬਾਦ ਕਰਕੇ ਰੱਖਦੇ, ਉਹਨੂੰ ਵਿਖਵਾਤ ਕਹਿੰਦੇ ਨੇ। ਅੰਦਰ ਦਾ ਸਭ ਕੁਝ ਤਬਾਹ ਕਰਨ ਵਾਲਾ ਹੁੰਦਾ ਨਿੰਦਾ, ਚੁਗਲੀ, ਦੁਰਮਤ, ਵਿਗਾੜੂ ਬਿਰਤੀ, ਕਿਸੇ ਦੇ ਵਿਗਾੜ ਬਾਰੇ ਕਿਸੇ ਦੇ ਕੰਨ ਭਰਨੇ, ਇਹ ਸਾਰਾ ਕੀ ਹੈ? ਵਿਖਵਾਤ, ਜ਼ਹਿਰੀਲੀਆਂ ਗੱਲਾਂ ਕੀਤੀਆਂ। ਵਿਖੇ ਵਿਖੇ ਕੀ ਵਾਸਨਾ ਤਜੀ ਨਾ ਜਾਈ। ਹੁਣ ਗੁਰੂ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਕਿ ਤੂੰ ਜੋ ਦੁਨੀਆ ਦੇ ਸਾਰੇ ਗਲਤ ਕੰਮ ਕਰ ਕਰਕੇ ਲੋਕਾਂ ਨੇ ਆਪਣੇ ਘਰ ਬਣਾਇਆ, ਗ੍ਰਹਿ ਸਾਕਤ 36 ਪ੍ਰਕਾਰ ਅਤੇ ਬਿਖੂ ਸਮਾਨ, ਤੂੰ ਸਾਕਤ ਦੇ ਘਰ ਦੀਆਂ ਚੀਜ਼ਾਂ ਨਾ ਵੇਖ, ਉਹ ਸਭ ਬਿਖੂ ਸਮਾਨ ਨੇ, ਇਹਨਾਂ ਸਾਰੀਆਂ ਚੀਜ਼ਾਂ ਤੋਂ ਤੂੰ ਮੁਕਤ ਹੋ। ਜੈ ਵਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ, ਕਹੋ ਨਾਨਕ ਸੁਣ ਰਹੇ ਮਨਾ ਤੇ ਨਰ ਮਾਥੇ ਭਾਗ। ਉਸਨੇ ਸੱਚ ਦੀ ਗੱਲ ਸੁਣ ਕੇ ਆਪਣੇ ਮੱਥੇ 'ਤੇ ਭਾਗ ਲਿਖ ਲਏ ਨੇ। ਪਿਛਲੇ ਜਨਮ ਦੇ ਮੱਥੇ 'ਤੇ ਭਾਗ ਸਾਨੂੰ ਨਹੀਂ ਪਤਾ, ਇੱਥੇ ਆਪਣੇ ਮੱਥੇ ਦੇ ਭਾਗ ਕਿਵੇਂ ਲਿਖਦਾ? ਉਸ ਮੱਥੇ ਲਿਖੇ ਭਾਗਾਂ ਦੇ ਬਾਰੇ ਜੇਕਰ ਅਸੀਂ ਸਮਝ ਲਈਏ ਤਾਂ ਅਸੀਂ ਨੋਟਿਸ ਕਰੀਏ, ਅੰਮ੍ਰਿਤ ਕੌੜਾ, ਵਿਖਿਆ ਮਿੱਠੀ, ਸਾਕਤ ਕੀ ਬਿਖ ਨੈਣੋ ਡਿਠੀ। ਜਦੋਂ ਅਸੀਂ ਦੇਖ ਲਈ ਵੀ ਇਹ ਸਾਕਤ ਹੈ ਔਰ ਇਹ ਅੰਮ੍ਰਿਤ ਨੂੰ ਕੌੜਾ ਸਮਝਦਾ, ਵਿਖਿਆ ਨੂੰ ਮਿੱਠਾ ਸਮਝਦਾ, ਉਹ ਨਾ ਲਈਏ, ਭੇਖ ਬੈਰਾਗ ਸਾਨੂੰ ਆਪੇ ਸਮਝ ਆ ਜਾਏਗਾ। ਇਹ ਨਰ ਮਾਥੇ ਭਾਗ ਹੈ। ਇਸ ਤਰੀਕੇ ਦੀ ਪ੍ਰੈਕਟਿਸ ਜਦੋਂ ਅਸੀਂ ਕਰਦੇ ਹਾਂ ਇਸਨੂੰ ਨਰ ਮਾਥੇ ਭਾਗ ਕਹਿੰਦੇ ਹਨ। ਹੁਣ ਇਹ ਜਿਉਂਦਿਆਂ ਮੁਕਤੀ ਅਸੀਂ ਕਿਹਦੇ ਤੋਂ ਲਈਏ? ਲੋਕ ਸਾਨੂੰ ਕਹਿ ਜਾਂਦੇ ਨੇ ਵਿਖਿਆ ਦੱਜ ਦਿਓ, ਘਰ ਵੋਟੀ ਬੱਚੇ ਛੋੜ ਦਿਓ, ਕਮਾਈਆਂ ਕਰ ਦਿਓ, ਅਸੀਂ ਆਪਣੇ ਆਪ ਨੂੰ ਪਾਪੀ ਸਮਝਦੇ ਰਹਿੰਦੇ ਹਾਂ। ਮਾਇਆ ਵਿੱਚ ਖਚਤ ਹੋ, ਤੁਸੀਂ ਪਾਪੀ ਹੋ, ਨਰਕਾਂ ਨੂੰ ਜਾਓਗੇ। ਅੱਜ ਹੀ ਕਿਸੇ ਦਾ ਫੋਨ ਆਇਆ, ਵੀਰ ਜੀ ਮਾਇਆ ਗੁਜ਼ਰਾਨ ਹੈ, ਮਾਇਆ ਕਮਾਉਣੀ ਪੈਂਦੀ ਹੈ। ਜਿਹੜਾ ਵੀ ਧਾਰਮਿਕ ਬੰਦਾ ਆਉਂਦਾ ਉਹ ਕਹਿ ਜਾਂਦਾ ਮਾਇਆ ਵਿੱਚ ਖਚਤ ਹੋ। ਫਿਰ ਕੀ ਕਰੀਏ, ਕਿਸ ਤਰ੍ਹਾਂ ਹੋਈਏ? ਤਾਂ ਸਾਨੂੰ ਸਮਝਣਾ ਪਏਗਾ ਮਾਇਆ ਕੀ ਹੈ। ਮੈਂ ਇੱਕ ਆਰਟੀਕਲ ਲਿਖ ਰਿਹਾ ਕਿ ਇਸ ਦੁਨੀਆ ਵਿੱਚ ਕੁਛ ਵੀ ਝੂਠ ਨਹੀਂ ਹੈ। ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਹੈ, ਨਿੰਦੋ ਨਾ ਹੀ ਕਾਹੂ ਬਾਤੇ, ਇਹ ਖਸਮ ਕਾ ਕੀਆ, ਰੱਬ ਜੀ ਦਾ ਸਭ ਕੁਛ ਬਣਾਇਆ ਹੋਇਆ, ਇੱਥੇ ਕੁਛ ਵੀ ਝੂਠ ਨਹੀਂ ਹੈ। ਫਿਰ ਕੀ ਝੂਠ ਹੈ? ਝੂਠ ਮੇਰੀ ਬਿਰਤੀ ਹੈ, ਬਿਰਤੀ ਮੈਂ ਬਣਾਈ ਹੈ, ਰੱਬ ਜੀ ਨੇ ਨਹੀਂ ਬਣਾਈ। ਸਾਡਾ ਭਰਮ, ਸਾਡੀ ਡਿਊਐਲਿਟੀ, ਸਾਡੇ ਅੰਦਰ ਤੌਖਲਾ ਜਿਹੜਾ ਹੈ ਨਾ, ਸਹਿਸਾ ਹੈ ਨਾ ਜਿਹੜਾ, ਉਹ ਮਾਇਆ ਹੈ, ਉਹ ਝੂਠ ਹੈ। ਉਹ ਭਰਮ ਤੋਂ ਛੁੱਟਣਾ ਸੀ। ਭਰਮ ਕੀ ਹੈ? ਮਾਧਵੇ ਕਿਹਾ ਕਹੀਏ ਭਰਮ ਐਸਾ ਜੈਸਾ ਮਾਨਿਆ ਹੋਏ ਨਾ ਤੈਸਾ। ਜਿਸ ਚੀਜ਼ 'ਚੋਂ ਅਸੀਂ ਸੁੱਖ ਪਾਲਦੇ ਹਾਂ ਉਹ ਚੀਜ਼ ਬਾਅਦ 'ਚੋਂ ਨਿਕਲਦੀ ਨਹੀਂ ਹੈ, ਜੈਸਾ ਮਾਨਿਆ ਹੋਏ ਨਾ ਤੈਸਾ, ਉਹਨੂੰ ਭਰਮ ਕਹਿੰਦੇ ਨੇ। ਇਹੀ ਮਾਇਆ ਹੈ। ਜੋ ਤੇਰੀ ਬਿਰਤੀ ਅਨੁਸਾਰ ਜਿਹਦੇ ਵਿੱਚੋਂ ਤੂੰ ਸੁੱਖ ਲੱਭ ਰਿਹਾ ਉਹ ਸੁੱਖ ਨਿਕਲਦਾ ਨਹੀਂ ਹੈ, ਇਹਨੂੰ ਮਾਇਆ ਕਹਿੰਦੇ ਨੇ, ਇਹ ਭਰਮ ਹੈ। ਜਿਤਨੀ ਵੀ ਡੈਫੀਨੇਸ਼ਨਸ ਮੈਂ ਤੁਹਾਡੇ ਨਾਲ ਸਾਂਝ ਕਰਦਾ ਨਾ, ਉਹ ਸਾਰੀਆਂ ਮੇਰੀਆਂ ਨਹੀਂ ਨੇ। ਗੁਰੂ ਪਾਤਸ਼ਾਹ ਜੀ ਦੀ ਬਾਣੀ ਨੂੰ ਖੋਜ ਖੋਜ ਕੇ ਪੜ੍ਹੀਏ ਨਾ ਤਾਂ ਉਹਦੇ 'ਚੋਂ ਨਿਕਲਦਾ ਹੈ। ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਭਰਮ ਕੀ ਟਾਟੀ। ਸਾਰਿਆਂ ਨੇ ਭਰਮ ਦਾ ਟਾਟ ਉੜਿਆ ਹੋਇਆ। ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਜੇ ਗਿਆਨ ਦੀ ਆਂਦੀ ਆ ਜਾਏ ਤਾਂ ਇਹ ਭਰਮ ਦਾ ਟਾਟ ਉੱਡ ਜਾਏਗਾ। ਦੇਖੋ ਭਾਈ ਗਿਆਨ ਕੀ ਆਈ ਆਂਦੀ, ਜਦੋਂ ਹਨੇਰੀ ਆਈ ਸਾਰਿਆਂ ਨੇ ਭਰਮ ਦੀ ਟਾਟੀ ਉੜੀ ਹੋਈ ਸੀ ਤਾਂ ਉਹ ਉਹਨੂੰ ਉਡਾ ਕੇ ਲੈ ਗਈ, ਰਹਿ ਨਾ ਮਾਇਆ ਬਾਂਦੀ। ਇਹਦਾ ਮਤਲਬ ਭਰਮ ਦੀ ਟਾਟੀ ਨੂੰ ਮਾਇਆ ਕਹਿੰਦੇ ਨੇ, ਰਹਿ ਨਾ ਮਾਇਆ ਬਾਂਦੀ। ਜਿਹੜੀ ਇਹ ਟਾਟੀ ਬੰਨੀ ਹੋਈ ਸੀ ਭਰਮ ਦੀ, ਉਹਨੂੰ ਗਿਆਨ ਦਾ ਹਨੇਰੀ ਉਡਾ ਕੇ ਲੈ ਗਈ। ਮਾਇਆ ਭਰਮ ਹੈ, ਭਰਮ ਨੂੰ ਮਾਇਆ ਕਹਿੰਦੇ ਨੇ। ਮਾਇਆ ਇਜ਼ ਇਕੁਅਲ ਟੂ ਭਰਮ, ਭਰਮ ਇਜ਼ ਇਕੁਅਲ ਟੂ ਮਾਇਆ। ਪੈਸੇ ਨੂੰ ਨਹੀਂ ਕਹਿੰਦੇ ਨੇ ਮਾਇਆ, ਮਕਾਨ ਨੂੰ ਨਹੀਂ ਕਹਿੰਦੇ ਨੇ ਮਾਇਆ, ਪਤੀ ਪਤਨੀ ਨੂੰ ਨਹੀਂ ਕਹਿੰਦੇ ਨੇ ਮਾਇਆ, ਕਾਰ ਨੂੰ ਨਹੀਂ ਕਹਿੰਦੇ ਨੇ ਮਾਇਆ। ਮਾਇਆ ਤੇਰੇ ਭਰਮ ਨੂੰ ਕਹਿੰਦੇ ਨੇ। ਇਹ ਮਾਇਆ ਜਿੱਤ ਹਰ ਵਿਸਰੈ ਮੋਹ ਪੁਜੈ। ਭਾਓ ਦੂਜਾ ਲਾਇਆ, ਜਿਹੜਾ ਤੇਰਾ ਦੂਜਾ ਭਾਓ ਹੈ ਨਾ, ਜਿਹੜੀ ਤੇਰੀਆਂ ਇੰਟੈਂਸ਼ਨਸ ਪਿੱਛੇ ਗਲਤ ਨੇ ਨਾ, ਸੋ ਸਿੰਪਲ, ਬਸ ਇਹ ਦੂਜਾ ਭਾਓ ਮਾਇਆ ਹੈ। ਪੈਸੇ ਕੋ ਮਾਇਆ ਨਹੀਂ ਬੋਲਤੇ ਹੈ, ਜਿਹੜਾ ਕਹਿੰਦਾ ਹਮ ਮਾਇਆ ਕੋ ਹੱਥ ਨਹੀਂ ਲਗਾਤੇ, ਹਮ ਤੋ ਇਸਤਰੀ ਕੋ ਹੱਥ ਨਹੀਂ ਲਗਾਤੇ, ਉਹਨੂੰ ਮਾਇਆ ਸਮਝ ਰਹੇ ਨੇ। ਅਸੀਂ ਸਾਰੇ ਉਸਨੂੰ ਟੱਚ ਕਰਦੇ ਹਾਂ, ਇਸ ਕਰਕੇ ਅਸੀਂ ਸਾਰੇ ਸੋਚਦੇ ਹਾਂ ਅਸੀਂ ਤਾਂ ਮਾਇਆ ਤੋਂ ਬਾਹਰ ਨਿਕਲ ਨਹੀਂ ਸਕਦੇ ਹਾਂ। ਦੇਖੋ ਨਾ ਮਾਇਆ 'ਚ ਖਚਤ ਆ, ਮਾਇਆ 'ਚ ਖਚਤ ਨਹੀਂ ਆ, ਮੇਰੀ ਬਿਰਤੀ, ਮੇਰੀ ਭਰਮ ਦੀ ਸੋਚ ਮਾਇਆ ਹੈ। ਮੇਰਾ ਦੂਜਾ ਭਾਓ ਮਾਇਆ ਹੈ। ਜੇ ਮੈਂ ਗੁਰਦੁਆਰੇ ਵੀ ਆਉਂਦਾ ਔਰ ਕੋਈ ਪਤੀ ਪਤਨੀ ਵੋਟੀ ਬੱਚੇ ਪੈਸਾ ਸੋਨਾ ਬਿਜ਼ਨਸ ਜਾਂ ਕੇਸ ਜਿੱਤਣ ਦੀ ਗੱਲ ਮੰਗ ਰਿਹਾ, ਉਹ ਦੂਜਾ ਭਾਓ ਹੈ, ਉਹ ਮਾਇਆ ਹੋ ਗਈ। ਸਭੈ ਉਡਾਨੀ ਭਰਮ ਕੀ ਟਾਟੀ, ਹਨੇਰੀ ਆਈ ਰਹਿ ਨਾ ਮਾਇਆ ਬਾਂਦੀ, ਟਾਟੀ ਉੜ ਗਈ। ਟਾਟੀ ਨੂੰ ਮਾਇਆ ਕਹਿੰਦੇ ਨੇ, ਭਰਮ ਨੂੰ ਮਾਇਆ, ਭਰਮ ਦੀ ਟਾਟੀ ਬੰਨੀ ਹੋਈ ਸੀ। ਇਹ ਗੱਲ ਕਲੀਅਰ ਹੋ ਗਈ। ਜਦੋਂ ਇਹ ਗੱਲ ਸਮਝ ਆਈ ਤਾਂ ਪਤਾ ਲੱਗਾ ਕਿ ਫਿਰ ਜੈ ਵਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ। ਸੋ ਬੈਰਾਗ ਦਾ ਅਰਥ ਹੋ ਗਿਆ ਬਾਹਰੋਂ ਕੁਛ ਪਹਿਰਾਵੇ ਨੂੰ ਬੈਰਾਗ ਨਹੀਂ ਕਹਿੰਦੇ ਨੇ, ਅਤੇ ਬਾਹਰੋਂ ਕੁਛ ਛੱਡਣ ਦੇ ਤਿਆਗ ਨੂੰ ਵੀ ਬੈਰਾਗ ਨਹੀਂ ਕਹਿੰਦੇ ਨੇ। ਫਿਰ ਕਿਹਨੂੰ ਕਹਿੰਦੇ ਨੇ ਬੈਰਾਗ? ਮੀਨਸ ਮਨ ਕਰਕੇ ਵਿਕਾਰਾਂ ਕਾਰਨ ਪਲ ਭਰ ਦੇ ਮੂਮੈਂਟਰੀ ਪਲੇਜਰਸ ਵਿੱਚ ਖਚਤ ਹੋਣ ਦਾ ਦੂਜਾ ਪਾਓ। ਭਾਵੇਂ ਉਹ ਕਾਮ ਹੋਵੇ, ਭਾਵੇਂ ਉਹ ਕ੍ਰੋਧ ਹੋਵੇ, ਭਾਵੇਂ ਉਹ ਲੋਭ ਹੋਵੇ, ਭਾਵੇਂ ਤ੍ਰਿਸ਼ਨਾ ਹੋਵੇ, ਭਾਵੇਂ ਜੈਲਸੀ ਹੋਵੇ, ਕੁਛ ਵੀ, ਉਹਦੇ ਨਾਲ ਥੋੜ੍ਹੇ ਚਿਰ ਲਈ ਸ਼ਾਇਦ ਫਾਇਦਾ ਨਜ਼ਰ ਆਉਂਦਾ ਹੋਵੇ, ਲੇਕਿਨ ਇਹ ਸਾਰਾ ਕੀ ਹੈ? ਤੇਰਾ ਭੁਲੇਖ ਹੈ। ਇਸ ਤੋਂ ਜੇ ਤੂੰ ਛੁੱਟ ਜਾਏ, ਤੈਨੂੰ ਇਹ ਸਮਝ ਆ ਜਾਏ ਕਿ ਮੈਂ ਦੂਜਾ ਭਾਓ ਨਹੀਂ ਰੱਖਣਾ, ਇਹਨੂੰ ਬੈਰਾਗ ਕਹਿੰਦੇ ਨੇ, ਇਹ ਬੈਰਾਗ ਹੋ ਗਿਆ। ਜੈ ਵਿਖਿਆ ਸਗਲੀ ਤਾਂ ਜੀ ਬੈਰਾਗ ਹੋ ਗਿਆ। ਸੋ ਸਾਡੀ ਅੰਤਰ ਆਤਮੇ ਦਾ ਪਹਿਰਾਵਾ ਹੈ ਬੈਰਾਗ। ਬਾਹਰਲੇ ਕੱਪੜਿਆਂ ਨੂੰ ਨਹੀਂ ਕਹਿੰਦੇ ਨੇ, ਬਾਹਰਲੇ ਕਿਸੇ ਵੀ ਸਰੂਪ ਨੂੰ ਨਹੀਂ ਕਹਿੰਦੇ ਨੇ ਬੈਰਾਗ। ਬੈਰਾਗ ਅੰਤਰ ਆਤਮਾ ਦੇ ਉੱਤੇ ਰੋਬ ਆਫ ਆਨਰ, ਸਤਿਗੁਰ ਦੀ ਮੱਤ ਨੂੰ ਪਾ ਲੈਣਾ, ਪ੍ਰੇਮ ਪਟੋਲਾ ਤੈਸ਼ਾ ਦਿੱਤਾ, ਢੱਕਣ ਕੂ ਪੱਤ ਮੇਰੀ, ਉਸਨੂੰ ਬੈਰਾਗ ਕਹਿੰਦੇ ਨੇ। ਭੇਖ ਬੈਰਾਗ ਸਮਝ ਆ ਗਿਆ। ਹੁਣ ਸਾਨੂੰ ਵਿਖਿਆ ਬਿਰਤੀ ਤੋਂ ਇਹ ਛੁਡਾਉਂਦਾ ਹੈ। ਜਿਸ ਮਨੁੱਖ ਨੂੰ ਫਾਇਰ ਪਰੂਫ ਜੈਕਟ ਪਾਣੀ ਆ ਜਾਏ, ਉਸਨੂੰ ਅੱਗ ਤੋਂ ਬਚਾਉਂਦੀ ਹੈ। ਅੰਤਰ ਆਤਮੇ ਉੱਤੇ ਬੈਰਾਗ ਦਾ ਇੱਕ ਕੱਪੜਾ ਪਾ ਲਿਆ, ਹੁਣ ਇਸਨੂੰ ਪਾ ਲਿਆ। ਜੇ ਇਹ ਮਿਹਨਤ ਕਰੇ ਗੁਰੂ ਦੀ ਮੱਤ ਲੈ ਕੇ, ਇਹਨੂੰ ਤੇਨਰ ਮਾਥੇ ਪਾ ਕਹਿੰਦੇ ਨੇ,
ਜੋ ਸੱਚ ਨੂੰ ਸੁਣ ਕੇ ਅਮਲ 'ਚ ਲਿਆਉਣ ਦਾ ਐਫਰਟ ਕਰਦਾ ਹੈ, ਉਸ ਐਫਰਟ ਨੂੰ, ਉਸ ਮਿਹਨਤ ਨੂੰ, ਉਸ ਸ਼ਰਮ ਨੂੰ ਮੱਥੇ ਲਿਖੇ ਭਾਗ ਕਹਿੰਦੇ ਨੇ, ਮੱਥੇ 'ਤੇ ਭਾਗ ਲਿਖਣਾ ਕਹਿੰਦੇ ਨੇ। ਹਰ ਮਨੁੱਖ ਆਪਣੀ ਡੈਸਟੀਨੀ ਆਪ ਬਣਾਉਂਦਾ, ਵੀ ਮੇਕ ਅਵਰ ਓਨ ਡੈਸਟੀਨੀ। ਅਤੇ ਆਪਣੀ ਓਨ ਡੈਸਟੀਨੀ ਕਿਵੇਂ ਹੁੰਦੀ ਹੈ? ਸਤਿਗੁਰ ਦੀ ਮੱਤ ਲੈ ਕੇ। ਸ਼ਲੋਕ 18, ਜੈ ਮਾਇਆ ਮਮਤਾ ਤਜੀ ਸਭ ਤੇ ਪਿਓ ਉਦਾਸ। ਉੱਥੇ ਬੈਰਾਗ ਸੀ, ਹੁਣ ਕੀ ਆ ਗਿਆ? ਉਦਾਸ। ਇਹਦਾ ਮਤਲਬ ਬੈਰਾਗ ਅਤੇ ਉਦਾਸ ਇੱਕੋ ਹੀ ਸਟੇਟ ਆਫ ਮਾਇੰਡ ਦੀ ਗੱਲ ਚੱਲ ਰਹੀ ਹੈ। ਜਿਸ ਇਨਸਾਨ ਨੇ ਮਾਇਆ ਮਮਤਾ ਤਜੀ, ਮਾਇਆ ਮਮਤਾ ਅਸੀਂ ਸਮਝ ਚੁੱਕੇ ਹਾਂ, ਵੋਟੀ ਬੱਚੇ ਪੈਸਾ ਘਰ ਬਾਰ ਛੱਡਣ ਨੂੰ ਮਾਇਆ ਮਮਤਾ ਤਜੀ ਨਹੀਂ ਕਹਿੰਦੇ ਨੇ, ਵਿਖਿਆ ਤਜੀ ਨੂੰ ਮਾਇਆ ਮਮਤਾ ਤਜੀ ਕਹਿੰਦੇ ਨੇ। ਵਿਖਿਆ ਕੀ ਆ? ਭਰਮ, ਭਰਮ ਮਾਇਆ ਹੈ। ਕੌਣ ਨਾਨਕ ਸੁਣ ਰਹੇ, ਮਨਾ ਤੇ ਘੱਟ ਬ੍ਰਹਮ ਨਿਵਾਸ, ਉਸਦੇ ਹਿਰਦੇ ਵਿੱਚ ਬ੍ਰਹਮ ਦਾ ਨਿਵਾਸ ਹੈ, ਤੇ ਘੱਟ ਉਸਕੇ ਹਿਰਦੇ ਮੇਂ। ਹੁਣ ਇਸ ਦੀ ਭਇਓ ਉਦਾਸ ਬੈਰਾਗ ਕਰਤਾ ਰਾਮ ਪਛਾਣ ਵਾਲੇ ਨੂੰ ਸੇਮ ਥਾਟ ਦੇ ਅੰਦਰ ਗੁਰੂ ਪਾਤਸ਼ਾਹ ਸੇਮ ਲੇਬਲ ਲਗਾਉਂਦੇ ਨੇ, ਤਾਂ ਹੁਣ ਨਾ ਅਸੀਂ ਉਦਾਸੀਨ ਹੋਣਾ, ਦੁਨੀਆਂ ਦੀਆਂ ਚੀਜ਼ਾਂ ਤੋਂ ਅਸੀਂ ਕੋਈ ਉਦਾਸੀਨ ਨਹੀਂ ਹੋਣਾ, ਕਿਸੇ ਨੂੰ ਛੱਡਣਾ ਨਹੀਂ ਹੈ। ਨੋ ਰਿਨਾਊਂਸਿੰਗ, ਗੁਰਮਤ ਨੋ ਰਿਨਾਊਂਸਿੰਗ, ਨੋ ਤਿਆਗ ਸਿਖਾਉਂਦੀ ਹੈ। ਨੋ ਰਿਨਾਊਂਸਿੰਗ, ਨੋ ਬੈਰਾਗੀ। ਮਾਇਆ ਮਮਤਾ ਵਿਖਿਆ ਹੋਮੈ ਨੂੰ ਪਛਾਣ ਲੈਣਾ, ਇਹ ਮੁਕਤ ਨਰਕ ਕਹਿੰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚੋਂ ਹੁਣ ਬ੍ਰਹਮ ਨਿਵਾਸ ਸਮਝਣਾ ਪਏਗਾ। ਬ੍ਰਹਮ ਨਿਵਾਸ, ਸਾਰੀ ਦੁਨੀਆ ਬ੍ਰਹਮ, ਬਾਹਰ ਕੋਈ ਰੱਬ ਜੀ ਭਗਵਾਨ ਜੀ ਬਾਹਰ ਬੈਠੇ ਆ, ਉਨਕਾ ਕੋਈ ਗਿਆਨ ਲੈਣ ਨੂੰ ਬ੍ਰਹਮ ਗਿਆਨ ਕਹਿੰਦੇ ਨੇ। ਗੁਰੂ ਪਾਤਸ਼ਾਹ ਕਹਿੰਦੇ ਨੇ, ਜਿਹੜਾ ਆਪਣੇ ਅੰਤਰ ਆਤਮੇ ਦੀ ਸੋਝੀ ਰੱਖਣ ਲੱਗ ਪੈਂਦੇ ਨੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ, ਜਿਸ ਹਰਜੀ ਬ੍ਰਹਮ ਰੱਬ ਜੀ ਦੀ ਗੱਲ ਕੀਤੀ ਜਾ ਰਹੀ ਹੈ ਉਹ ਤੇਰੇ ਨਾਲ ਹੈ, ਜੇ ਤੇਰੇ ਨਾਲ ਹੈ ਅੰਦਰ ਦਾ ਮੂਲ ਪਛਾਣ ਜਿਹੜਾ ਲਵੇ ਉਹਨੂੰ ਬ੍ਰਹਮ ਦੀ ਸੋਝੀ ਹੋ ਗਈ, ਬ੍ਰਹਮ ਦੀ ਸੋਝੀ ਦਾ ਗਿਆਨ ਹੋ ਗਿਆ। ਜਿਸ ਨੂੰ ਅੰਤਰ ਦੀ, ਆਪਣੇ ਅੰਤਰ ਦੀ ਗੱਤ ਦੀ ਸੋਝੀ ਹੋ ਜਾਂਦੀ ਹੈ ਨਾ, ਉਸਨੂੰ ਬ੍ਰਹਮ ਦਾ ਗਿਆਨ ਹੋ ਗਿਆ, ਉਸਨੂੰ ਬ੍ਰਹਮ ਗਿਆਨੀ ਕਹਿੰਦੇ। ਅਸੀਂ ਤਾਂ ਜਿਹੜਾ ਇੱਕ ਡੇਰਾ ਬਣਾ ਲਵੇ, ਵਿਆਹ ਨਾ ਕਰਾਏ, ਉਹਦੇ ਚੇਲੇ ਬੜੇ ਸਾਰੇ ਹੋਣ, ਪੈਸੇ ਬੜਾ ਮੱਥਾ ਟੇਕਦੇ ਹੋਣ, ਬੜੀ ਮੈਜੋਰਿਟੀ ਉਹਨੂੰ ਬੰਦੀ ਹੋਵੇ, ਅਸੀਂ ਉਹਦਾ ਨਾਂ ਬ੍ਰਹਮ ਗਿਆਨੀ ਰੱਖਿਆ ਹੈ। ਗੁਰੂ ਪਾਤਸ਼ਾਹ ਕਹਿੰਦੇ, ਜਿਹੜਾ ਆਪਣੇ ਅੰਦਰ ਦੀ ਸਮਝ ਲੈ ਲੈਂਦਾ ਉਸਕੋ ਬ੍ਰਹਮ ਗਿਆਨੀ ਕਹਿੰਦੇ ਆ। ਗੁਰਮਤ ਵਿੱਚ ਬ੍ਰਹਮ ਵਿਚਾਰ ਕੋਈ ਬਾਹਰਲੇ ਗੋਡ ਨੂੰ ਨਹੀਂ ਕਹਿੰਦੇ ਨੇ, ਅੰਦਰ ਨੂੰ ਸਮਝਣਾ, ਜੋ ਆਪਣੇ ਅੰਤਰ ਆਤਮਾ ਦੀ ਖੋਜ ਕਰ ਲਵੇ ਉਹ ਬ੍ਰਹਮ ਵਿਚਾਰ ਹੁੰਦੀ ਹੈ। ਆਤਮ ਚੀਨੋ ਰਿਦੈ ਮੁਰਾਰੀ ਜੰਮ ਕੇ ਫਾਹੇ ਘੱਟ ਹੈ, ਉਸਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਬ੍ਰਹਮ ਵਿਚਾਰ ਹੈ, ਬਿਕੋਜ਼ ਰੱਬ ਜੀ ਅੰਦਰ ਹਨ। ਹੁਣ ਮੂਲ ਪਛਾਣ ਹੈ ਤਾਂ ਸ਼ੋ ਜਾਣਾ ਹੈ, ਜਦੋਂ ਤੂੰ ਆਪਣੇ ਬਾਰੇ ਸਮਝ ਲੈਂਦਾ ਨਾ, ਸਾਨੂੰ ਪਤਾ ਕੀ ਹੈ, ਸਾਨੂੰ ਇਹ ਪਤਾ ਹੋਏਗਾ ਮੇਰੀ ਵੋਟੀ ਕਿੱਥੇ ਜਾਂਦੀ ਹੈ, ਮੇਰੀ ਵੋਟੀ ਕੀ ਕਰਦੀ ਹੈ, ਉਹਦਾ ਅਕਾਊਂਟ ਨੰਬਰ ਕੀ ਹੈ, ਉਹ ਆਪਣੇ ਪੇਕੇ ਗੱਲ ਕਦੋਂ ਕਰਦੀ ਹੈ, ਮੇਰੀ ਵੋਟੀ ਇਹ ਹੈ, ਮੇਰੀ ਵੋਟੀ ਉਹ ਹੈ, ਪਰ ਮੈਨੂੰ ਆਪਣੇ ਬਾਰੇ ਨਹੀਂ ਪਤਾ, ਮੇਰਾ ਬੱਚਾ ਇਹ ਹੈ, ਮੇਰਾ ਬੱਚਾ ਉਹ ਹੈ, ਮੇਰਾ ਬੱਚਾ ਉਹ ਹੈ, ਮੇਰੇ ਸਹੁਰਾ ਸਾਹਿਬ ਇੰਝ ਨੇ, ਮੇਰੀ ਮਾਂ ਇੰਝ ਹੈ, ਮੇਰਾ ਪਿਓ ਇੰਝ ਹੈ, ਫਲਾਣਾ ਨਾਸਤਕ ਹੈ, ਫਲਾਣਾ ਆਸਤਕ ਹੈ, ਫਲਾਣੇ ਭਾਈ ਸਾਹਿਬ ਨੇ, ਫਲਾਣੇ ਗੁਰਮੁਖ ਨੇ, ਫਲਾਣੇ ਪਾਪੀ ਨੇ, ਦੁਨੀਆਂ ਸਾਰੀ ਬਾਰੇ ਪਤਾ, ਆਪਣੇ ਬਾਰੇ ਨਹੀਂ ਪਤਾ। ਕਾਸ਼ ਆਪਣੇ ਬਾਰੇ ਮੂਲ ਪਛਾਣ ਹੈ ਤਾਂ ਸ਼ੋ ਜਾਣਾ ਹੈ, ਪਤਾ ਕੀ ਹੋਏਗਾ, ਮਰਨ ਜੀਵਨ ਕੀ ਸੋਚੀ ਹੋਈ, ਇਹੀ ਮੁਕਤ ਅਵਸਥਾ ਹੈ ਕਿ ਕਦੋਂ ਕਦੋਂ ਮੈਂ ਮਰਦਾ ਰਹਿੰਦਾ, ਕਦੋਂ ਕਦੋਂ ਮੈਂ ਜੀਂਦਾ ਰਹਿੰਦਾ, ਇਹ ਮਰਨ ਜੀਵਨ ਕੀ ਸੋਝੀ ਹੋਈ। ਸੋ ਗੁਰੂ ਗ੍ਰੰਥ ਸਾਹਿਬ ਵਿੱਚ ਆਪਣੇ ਇਨਰ ਨੂੰ ਪਛਾਣ ਲੈਣ ਵਾਲੇ ਨੂੰ ਬ੍ਰਹਮ ਗਿਆਨੀ ਆਖਦੇ ਹਨ। ਜੈ ਪ੍ਰਾਣੀ ਹੋਮੈ ਤਜੀ ਕਰਤਾ ਰਾਮ ਪਛਾਣ, ਉਦਾਸ ਵਾਲਾ ਬੈਰਾਗ ਵਾਲਾ ਬਿਲਕੁਲ ਲਿੰਕਡ ਹੈ, ਇੱਕ ਬਿਲਕੁਲ ਹੈ ਲੜੀਵਾਰ, ਇੱਕ ਰਸ ਯੂਨੀਕ ਪ੍ਰੋਤੀ ਹੋਈ ਵਿਚਾਰ ਚੱਲ ਰਹੀ ਹੈ। ਕਾਸ਼ ਅਸੀਂ ਰੁਕ ਰੁਕ ਕੇ ਸਹਿਜੇ ਸਹਿਜੇ ਸਮਝਦੇ ਜਾਈਏ। ਜੈ ਪ੍ਰਾਣੀ ਹੋਮੈ ਤਜੀ ਕਰਤਾ ਰਾਮ ਪਛਾਣ, ਕਉ ਨਾਨਕ ਵੋ ਮੁਕਤ ਨਰ, ਉਹ ਮੁਕਤ ਹੈ। ਇਹ ਮਨ ਸਾਚੀ ਮਨ, ਉਹ ਮੇਰੇ ਮਨ ਇਸ ਗੱਲ ਨੂੰ ਸੱਚਾ ਮਨ ਲੈ, ਜਿਸਨੇ ਹੋਮੈ ਤਜ ਦਿੱਤੀ। ਸੋ ਬ੍ਰਹਮ ਪਛਾਣਨਾ, ਆਪਣੇ ਅੰਤਰ ਆਤਮਾ ਦੀ ਪਛਾਣ ਕਰ ਲੈਣਾ, ਵੀ ਡੋਂਟ ਨੋ ਅਬਾਊਟ ਅਵਰ ਸੈਲਫ ਐਂਡ ਵੀ ਆਰ ਟਾਕਿੰਗ ਅਬਾਊਟ ਅਦਰਸ, ਜਦੋਂ ਅਸੀਂ ਦੂਜਿਆਂ ਬਾਰੇ ਗੱਲ ਕਰਦੇ ਹਾਂ ਡਿਸਹਾਰਮਨੀ ਹੋ ਜਾਂਦੀ ਹੈ, ਜਦੋਂ ਵੀ ਦੂਜਿਆਂ ਬਾਰੇ ਗੱਲਾਂ ਕਰਦੇ ਰਹਿੰਦੇ ਹਾਂ ਤਾਂ ਦੂਜਿਆਂ ਨੂੰ ਮਿਸਜੱਜ ਕਰਦੇ ਰਹਿੰਦੇ ਹਾਂ, ਇਸ ਕਰਕੇ ਡਿਸਹਾਰਮਨੀ ਹੋ ਜਾਂਦੀ, ਸਾਨੂੰ ਦੂਜੇ ਦੇ ਮਨ ਦੀ ਪਤਾ ਨਹੀਂ। ਤਾਂ ਹੀ ਗੁਰੂ ਪਾਤਸ਼ਾਹ ਕਹਿੰਦੇ ਨੇ ਮੇਰੇ ਮਨ ਦੀ ਜਿਹੜੀ ਬੀਤਦੀ ਆ ਉਹਨੂੰ ਤੁਸੀਂ ਜਾਣਦੇ ਹੋ, ਪਰ ਮੈਂ ਕਿਸੇ ਦੇ ਮਨ ਦੀ ਮੈਂ ਕੋਈ ਅੰਤਰਜਾਮੀ ਥੋੜ੍ਹਨਾ, ਮੈਂ ਕੋਈ ਰੱਬ ਥੋੜ੍ਹਨਾ। ਤਾਂ ਜਦੋਂ ਦੂਜੇ ਦੇ ਮਨ ਦੀ ਅਸੀਂ ਜਾਣਦੇ ਨਹੀਂ ਆ, ਆਪਣੇ ਮਨ ਦੀ ਤਾਂ ਪਤਾ ਨਹੀਂ ਹੈ, ਸਾਡੇ ਮਨ ਦੀ ਅੰਤਰ ਕੀ ਵੀ ਗੱਲ ਤੂੰ ਵੀ ਜਾਣੀ, ਤੇ ਅਸੀਂ ਦੂਜੇ ਦੇ ਮਨ ਦੀ ਕਿਵੇਂ ਜਾਣਦੇ ਹਾਂ? ਨਹੀਂ, ਤੂੰ ਮੇਰੇ ਨਾਲ ਐਸ ਤਾਂ ਕੀਤਾ ਸੀ। ਇਸ ਕਰਕੇ ਮੈਂ ਇੱਕ ਆਰਟੀਕਲ ਲਿਖਿਆ, ਡਿਸਹਾਰਮਨੀ, ਮਨੁੱਖਾਂ ਦੀ ਆਪਸੀ ਦੂਰੀ ਕਿਉਂ। ਪੁਸਤਕ ਕੱਢ ਰਿਹਾ ਸਵੇਰਾ, ਜਿਹਦੇ ਵਿੱਚ ਇਹ ਆਰਟੀਕਲ ਲਿਖਿਆ ਕਿ ਮਨੁੱਖਾਂ ਦੀ ਆਪਸੀ ਦੂਰੀ ਕਿਉਂ ਹੁੰਦੀ ਹੈ, ਕਿਉਂਕਿ ਆਪਣੇ ਬਾਰੇ ਪਤਾ ਨਹੀਂ ਹੈ। ਟਾਕਿੰਗ ਅਬਾਊਟ ਅਦਰਸ, ਇਸ ਭਰਮ ਨੂੰ ਗੁਰੂ ਸਾਹਿਬ ਕੱਟ ਦਿੰਦੇ ਨੇ। ਕਹੋ ਨਾਨਕ ਗੁਰ ਭਰਮ ਕੱਟਿਆ। ਜਦੋਂ ਭਰਮ ਕੱਟਿਆ ਜਾਏ, ਇਹ ਸਗਲ ਬ੍ਰਹਮ ਵਿਚਾਰ ਹੈ। ਕਹੋ ਨਾਨਕ ਗੁਰ ਭਰਮ ਕੱਟਿਆ, ਸਗਲ ਬ੍ਰਹਮ ਵਿਚਾਰ, ਗੁਰਪ੍ਰਸਾਦੀ ਇੱਕੋ ਜਾਣੇ, ਤਾਂ ਦੂਜਾ ਭਾਵਨਾ ਹੋਈ। ਦੂਜਾ ਭਾਵਨਾ ਰਵੇ ਮਾਇਆ ਗਈ, ਦੂਜਾ ਭਾਵਨਾ ਰਹੇ ਵਿਖਿਆ ਗਈ, ਦੂਜਾ ਭਾਵਨਾ ਰਹੇ ਭਰਮ ਗਿਆ। ਸਾਡੀ ਇੰਟੈਂਸ਼ਨਸ ਬਾਰੇ ਸੁਚੇਤ ਕਰਵਾਉਂਦੇ ਪਏ ਨੇ ਗੁਰੂ ਪਾਤਸ਼ਾਹ ਸਾਨੂੰ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਸਿਰਫ ਸਾਡੀਆਂ ਇੰਟੈਂਸ਼ਨਸ ਝੂਠੀਆਂ ਨੇ, ਵਰਨਾ ਪ੍ਰੀਤ ਝੂਠੀ ਨਹੀਂ ਹੈ। ਮਨ ਸ਼ਾਂਤ ਆਈ ਵਜੀ ਵਧਾਈ, ਜੈ ਪ੍ਰਾਣੀ ਹੋਮੈ ਤਜੀ ਕਰਤਾ ਰਾਮ ਪਛਾਣ। ਸੋ ਇਹ ਸ਼ਲੋਕ ਦੇ ਅੰਤ ਵਿੱਚ ਕਹਿੰਦੇ ਨੇ, 17, 18, 19 ਸ਼ਲੋਕ, ਵਿਖਿਆ ਤਜੀ ਮਾਇਆ ਮਮਤਾ ਤੋਂ ਉੱਪਰ, ਹੋਮੈ ਤਜੀ ਰਾਮ ਪਛਾਣ ਨੂੰ ਮੁਕਤ ਨਰ ਕਹਿੰਦੇ ਨੇ। ਇਸੇ ਮੁਕਤ ਅਵਸਥਾ ਵਾਲੇ ਦੇ ਹੋਰ ਲੱਛਣ ਅੱਗੇ ਦੱਸਦੇ ਨੇ, ਭੈ ਨਾਸਨ ਦੁਰਮਤ ਹਰਨ, ਉਹਦਾ ਦੁਰਮਤ ਦੂਰ ਹੋ ਜਾਂਦੀ ਹੈ, ਉਹ ਫੀਅਰਲੈਸ ਮਨੁੱਖ ਹੋ ਜਾਂਦਾ ਹੈ। ਕੱਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਭਜਿਆ, ਸਫਲ ਹੋਏ ਤੇ ਕਾਮ, ਇਹ ਕੰਮ ਮੈਂ ਅਸਲੀ ਕਰਨ ਵਾਲਾ, ਕੰਮ ਸਫਲ ਹੋ ਗਿਆ। ਭੈ ਨਾਸਨ, ਫੀਅਰਲੈਸ ਹੋ ਗਿਆ, ਦੁਰਮਤ ਦੂਰ ਹੋ ਗਈ। ਇਸ ਅਵਸਥਾ ਨੂੰ, ਕਲਯੁਗੀ ਅਵਸਥਾ ਨੂੰ ਗੁਰੂ ਪਾਤਸ਼ਾਹ ਛੁਡਾਉਣ ਵਾਸਤੇ ਕਹਿੰਦੇ ਨੇ, ਹਰ ਕੋ ਨਾਮ, ਸੱਚ ਦਾ ਗਿਆਨ, ਐਸੀ ਸਮਝ ਮੇਰੇ ਮਨ ਲੈ, ਸਫਲ ਹੋਏ ਤੇ ਕਾਮ। ਕਾਰਜ ਕੀ ਹੈ? ਮਨ ਵਾਸਤੇ ਕੋਈ ਕੰਮ ਕਰਨਾ। ਭੈ ਨਾਸਨ ਦੁਰਮਤ ਹਰਨ, ਕੱਲ ਮੈਂ ਹਰ ਕੋ ਨਾਮ, ਅਤੇ 21 ਜੇ ਬਾਗੁਣ ਗੋਬਿੰਦ ਭਜੋ, ਅਤੇ 22 ਜੋ ਪ੍ਰਾਣੀ ਮਮਤਾ ਤਜੈ। ਇਹ ਤਿੰਨਾਂ ਵਿੱਚ ਗੁਰੂ ਪਾਤਸ਼ਾਹ ਉਹੀ ਉਹ ਮੁਕਤ ਜਿਉਂਦਿਆਂ ਮੁਕਤ ਅਵਸਥਾ ਦੀ ਗੱਲਾਂ ਕਰ ਰਹੇ ਨੇ, ਸਮਝਾ ਰਹੇ ਨੇ। ਕੱਲ ਅਸੀਂ ਸਮਝਾਂਗੇ, ਜੇਕਰ ਸਾਡੇ ਮਨ ਦਾ ਆਧਾਰ ਸਾਨੂੰ ਸਮਝ ਆ ਜਾਏ, ਸਾਰਾ ਕੁਛ ਸਾਨੂੰ ਜਿਉਂਦਿਆਂ ਮੁਕਤੀ ਪ੍ਰਾਪਤ ਹੋ ਸਕਦੀ ਹੈ। ਅੱਜ ਮੈਂ ਇੱਥੇ ਕੀਮਤ ਜਾ ਚੁੱਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।